ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਨ ਯਾਰ ਭੂਮਨ ਤਾਂ ਕੀ ਕ੍ਰਿਸ਼ਨ ਨਾ ਦੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ ਵੱਡੇ ਵੱਡੇ ਰਾਜਨ ਯਾਰ ਭੂਮਨ ਤਾਂ ਕੀ ਕ੍ਰਿਸ਼ਨ ਨਾ ਦੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ ਦੇਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ ਜਿਉਂ ਪਾਵਕ ਈਂਧਨ ਨਹੀਂ ਪ੍ਰਾਪਤ ਦਿਨ ਹਾਰ ਕਹਾਂ ਅਗਾਈ ਰਹਾਏ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਂ ਕੀ ਮਿਟੈ ਨਾ ਭੁੱਖ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਤਾ ਕੋਖ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਹ ਨਾ ਚੂਕ ਦਿਨ ਪ੍ਰਤ ਕਰੈ ਕਰੈ ਪਛਤਾਪ ਸੋਗ ਲੋਭ ਮਹਿ ਸੂਕ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਦਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਦਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਰੋਜ਼ਾਨਾ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਰੂਪ ਵਿਚ ਸ਼ਬਦ ਬਖਸ਼ਿਸ਼ ਕਰਦੇ ਨੇ ਉਸ ਦੀ ਵਿਚਾਰ ਆਪ ਜੀ ਸਰਵਣ ਕਰ ਦੇਖੋ। ਅੱਜ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਨੇ ਪ੍ਰਕਾਸ਼ਮਾਨ ਹੋ ਜੋ ਸ਼ਬਦ ਸਾਨੂੰ ਹੁਕਮ ਰੂਪ ਵਿਚ ਬਖਸ਼ਿਸ਼ ਕੀਤਾ ਹੈ ਇਹ ਅੰਮ੍ਰਿਤ ਬਚਨ ਪੰਚਮ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਧਨਾਸਰੀ ਵਿਚ ਇਹ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਹੈ। ਅੱਜ ਦਾ ਜੋ ਇਹ ਅੰਮ੍ਰਿਤ ਸ਼ਬਦ ਹੈ ਇਸ ਵਿਚ ਜੋ ਸਤਿਗੁਰੂ ਨੇ ਪੂਰੀ ਮਾਨਵਤਾ ਨੂੰ ਉਪਦੇਸ਼ ਦਿੱਤਾ ਹੈ ਔਰ ਜੋ ਮਨੁੱਖੀ ਮਨ ਦਾ ਸੁਭਾਅ ਹੈ ਇਸ ਦੇ ਅੰਦਰ ਦੀ ਭੁੱਖ ਇਸ ਦੇ ਅੰਦਰ ਦੀ ਵਾਸ਼ਨਾ ਉਹ ਪਦਾਰਥਕ ਹੋਵੇ ਉਹ ਕਾਮੁਕ ਹੋਵੇ ਉਹ ਭਾਵੇਂ ਇਹਦੇ ਜੀਵ ਦੇ ਰਸਾਂ ਨਾਲ ਸੰਬੰਧਿਤ ਹੋਵੇ ਉਹ ਭੁੱਖ ਉਹ ਵਾਸ਼ਨਾ ਇਨਸਾਨ ਜਿਤਨੇ ਮਰਜ਼ੀ ਭੋਗ ਭੋਗ ਲਵੇ ਉਸ ਨਾਲ ਕਦੀ ਤ੍ਰਿਪਤੀ ਨਹੀਂ ਹੋਈ। ਹਜ਼ੂਰ ਨੇ ਸ਼ਬਦ ਵਿਚ ਫਿਰ ਸੁਮਤ ਦਿੱਤੀ ਹੈ ਕਿ ਤ੍ਰਿਪਤ ਰੱਜ ਦਾ ਉਹੀ ਹੈ ਜੋ ਪਾਰ ਬ੍ਰਹਮ ਪਰਮੇਸ਼ਵਰ ਦੇ ਅਮੋਲਕ ਨਾਮ ਨੂੰ ਆਪਣੀ ਹਿਰਦੇ ਵਿਚ ਵਸਾ ਲੈਂਦਾ ਤੇ ਪ੍ਰਭੂ ਦੇ ਪਿਆਰੇ ਸੰਤ ਜਨ ਗੁਰੂ ਕਿਰਪਾ ਦੇ ਨਾਲ ਉਸ ਅੰਮ੍ਰਿਤ ਸ਼ਬਦ ਨੂੰ ਹਿਰਦੇ ਚ ਵਸਾਇਆ ਉਹ ਆਪਣੇ ਅੰਦਰੋਂ ਤ੍ਰਿਪਤ ਹੋ ਗਏ ਰੱਜ ਗਏ। ਆਓ ਇਸ ਅੰਮ੍ਰਿਤ ਬਚਨ ਦੇ ਅਖਰੀ ਅਰਥ ਸਮੇਂ ਅਨੁਸਾਰ ਇਸ ਦੀ ਵਿਆਖਿਆ ਔਰ ਭਾਵ ਅਰਥ ਆਪ ਸੰਗਤ ਨਾਲ ਸਾਂਝੀ ਕਰ ਸਕਾਂ। ਆਪ ਜਿਤਨੇ ਸਤਿਗੁਰਾਂ ਦੇ ਇਸ ਪਾਵਨ ਦਰਬਾਰ ਵਿਚ ਹਾਜ਼ਰ ਹੋ ਜਾਂ ਦੇਸ਼ ਵਿਦੇਸ਼ ਵਿਚ ਬੈਠੇ ਆਪਣੇ ਘਰਾਂ ਵਿਚ ਇਸ ਅਸਥਾਨ ਤੋਂ ਆਪ ਜੀ ਇਹ ਸਮਾਗਮ ਦੇਖ ਸੁਣ ਰਹੇ ਹੋ ਅਸੀਸ ਬਖਸ਼ੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਨ ਦਾ ਟਿਕਾ ਬਖਸ਼ਣ ਆਪ ਵਿਚ ਵਰਤ ਕੇ ਸਤਿਗੁਰੂ ਅੰਮ੍ਰਿਤ ਬਚਨ ਦੀ ਵਿਚਾਰ ਕਰਾ ਲਵੋ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਨ ਅਰ ਭੂਮਨ ਤਾਕੀ ਤ੍ਰਿਸ਼ਨ ਨਾ ਬੂਜੀ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਰਾਗ ਧਨਾਸਰੀ ਵਿਚ ਇਸ ਅੰਮ੍ਰਿਤ ਬਚਨ ਨੂੰ ਦਰਜ ਕੀਤਾ ਹੈ। ਇਸ ਅੰਮ੍ਰਿਤ ਬਚਨ ਦੇ ਚਾਰ ਪਦੇ ਨੇ ਔਰ ਹਜ਼ੂਰ ਨੇ ਦੋ ਤੁਕਾਂ ਰਹਾਓ ਦੀਆਂ ਦਰਜ ਕੀਤੀਆਂ ਨੇ। ਇਸ ਵਿਚ ਸਤਿਗੁਰਾਂ ਨੇ ਪਹਿਲਾ ਬਚਨ ਤਾਂ ਇਹ ਕੀਤਾ ਵੱਡੇ ਵੱਡੇ ਰਾਜੇ ਜ਼ਮੀਨਾਂ ਦੇ ਮਾਲਕ ਵੱਡੇ ਵੱਡੇ ਜ਼ਿਮੀਦਾਰ ਉਹਨਾਂ ਦੇ ਅੰਦਰ ਦੀ ਜਿਹੜੀ ਤ੍ਰਿਸ਼ਨਾ ਹੈ, ਜਿਹੜੀ ਭੁੱਖ ਹੈ, ਉਹ ਖਤਮ ਨਹੀਂ ਹੋਈ। ਪਹਿਲੀ ਤੁਕ ਦੇ ਅਖਰੀ ਅਰਥ ਇਹ ਹੋਣਗੇ, ਪਰ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਕਰਨ ਦੇ ਲਈ ਸਾਨੂੰ ਰਹਾਉ ਦੀਆਂ ਤੁਕਾਂ ਨੂੰ ਵਿਚਾਰਨਾ ਪਹਿਲਾਂ ਪਏਗਾ। ਦੇਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜੋ ਪਾਵਕ ਈਂਧਨ ਨੀ ਤ੍ਰਾਪੈ ਬਿਨਾਂ ਰਕਾਹਾ ਅਗਾਹੀ। ਉਸ ਦਾ ਇੱਕ ਕਾਰਨ ਹੈ, ਕਿਉਂਕਿ ਇੱਥੇ ਹਰ ਤੁਕ ਦੇ ਨਾਲ, ਹਰ ਪਦੇ ਦੇ ਨਾਲ ਇਸ ਰਹਾਉ ਦੀ ਤੁਕ ਨੂੰ ਜੋੜ ਕੇ ਅਰਥ ਕਰਾਂਗੇ ਤੇ ਅਰਥ ਬੜੇ ਸਪਸ਼ਟ ਹੋਣਗੇ, ਕਿਉਂਕਿ ਰਹਾਉ ਦੇ ਬਚਨ ਨੇ ਵਿਖਿਆ ਮੈਂ ਅੱਗੇ ਇਹ ਬਚਨ ਆਉਣਾ ਹੈ, ਸਿਰਫ ਮੈਂ ਵਿਚਾਰ ਕਰਨ ਲਈ ਪਹਿਲਾਂ ਆਰੰਭ ਕਰ ਦਿੱਤਾ ਇਹਨੂੰ। ਵਿਖ ਦਾ ਅਰਥ ਵੈਸੇ ਜ਼ਹਿਰ ਹੁੰਦਾ ਹੈ, ਵਿਖਿਆ ਦਾ ਅਰਥ ਵੀ ਜ਼ਹਿਰ ਕੀਤਾ ਜਾਂਦਾ ਹੈ, ਪਰ ਇਹਦਾ ਭਾਵ ਅਰਥ ਜਿਹੜਾ ਉਹ ਮਾਇਆ ਲੈ ਜਾਏਗਾ। ਮੈਂ ਫਿਰ ਬੇਨਤੀ ਕਰਾਂ, ਇੱਥੇ ਮਾਇਆ ਦਾ ਅਰਥ ਵੀ ਅਸੀਂ ਕੇਵਲ ਕਰੰਸੀ, ਨੋਟ, ਡਾਲਰ ਜਾਂ ਜੋ ਮਨੁੱਖ ਨੇ ਆਪਣੇ ਹੱਥਾਂ ਨਾਲ ਬਣਾਏ ਨੇ ਉਹ ਨਹੀਂ। ਇੱਥੇ ਮਾਇਆ ਦਾ ਅਰਥ, ਵਿਖਿਆ ਦਾ ਅਰਥ ਵੀ ਅਸੀਂ ਅੰਦਰ ਦੀ ਉਸ ਭੁੱਖ ਨਾ ਲਾਂਗੇ, ਉਹ ਭਾਵੇਂ ਬਾਦਸ਼ਾਹ ਦੀ ਹੋਵੇ, ਭਾਵੇਂ ਉਹ ਜ਼ਮੀਨ ਦੀ ਹੋਵੇ, ਭਾਵੇਂ ਉਹ ਜੀਵ ਦਾ ਚਸਕਾ ਹੋਵੇ, ਭਾਵੇਂ ਉਹ ਇਨਸਾਨ ਦੀ ਕਾਮੁਕ ਬਿਰਤੀ ਹੋਵੇ। ਇੱਥੇ ਵਿਖਿਆ ਦਾ ਸਮੁੱਚਾ ਅਰਥ ਲਾਂਗੇ ਕਿ ਮਨੁੱਖ ਦੇ ਅੰਦਰ ਦੀ ਉਹ ਭੁੱਖ ਜਿਹੜੀ ਜ਼ਮੀਨ ਨਾਲ, ਰਾਜ ਨਾਲ, ਵਕਾਰ ਭੋਗਣ ਨਾਲ, ਐਸ਼ੋ ਆਰਾਮ ਦੇ ਨਾਲ ਤੇ ਜੀਵ ਦੇ ਚਸਕਿਆਂ ਨਾਲ ਜਿਹੜੀ ਅੱਗ ਕਦੀ ਵੀ ਨਹੀਂ ਬੁਝ ਸਕਦੀ। ਮਹਾਰਾਜ ਜੀ ਨੇ ਫਰਮਾਇਆ ਕਿ ਇਸ ਤ੍ਰਿਸ਼ਨਾ ਵਿੱਚ ਕਦੀ ਕਿਸੇ ਨੂੰ ਸ਼ਾਂਤੀ ਮਿਲੀ ਹੈ, ਤ੍ਰਿਪਤ ਹੋਇਆ ਹੈ? ਤੇ ਨਾਲ ਫਿਰ ਪ੍ਰਮਾਣ ਦਿੱਤਾ ਕਿ ਇਨਸਾਨ ਸਮਝਦਾ ਸ਼ਾਇਦ ਮੈਂ ਇੰਨਾ ਕੁਝ ਇਕੱਠਾ ਕਰ ਲਾ, ਇੰਨਾ ਕੁਝ ਭੋਗ ਲਾ, ਇੰਨਾ ਕੁਝ ਮੇਰੇ ਕੋਲ ਹੋਵੇ, ਮੈਂ ਫਿਰ ਰੱਜ ਜਾਵਾਂਗਾ। ਮਹਾਰਾਜ ਜੀ ਦਾ ਇਹ ਬਚਨ, ਐਵੇਂ ਬੰਦੇ ਨੂੰ ਤਜਰਬੇ ਨਹੀਂ ਕਰਨੇ ਚਾਹੀਦੇ ਕਿ ਮੈਂ ਜੀ ਇੰਨਾ ਕੁਝ ਇਕੱਠਾ ਹੋ ਗਿਆ, ਇੰਨਾ ਭੋਗ ਲਿਆ, ਇੰਨਾ ਮਾਣ ਲਿਆ, ਇੰਨਾ ਕੁਝ ਕਰ ਲਿਆ, ਇੱਕ ਦਿਨ ਮੇਰਾ ਮਨ ਰੱਜ ਜਾਏਗਾ। ਯਾਦ ਰੱਖਿਓ, ਸਰੀਰ ਦੇ ਇੰਦਰੇ ਥੱਕ ਜਾਂਦੇ ਆ, ਪਰ ਮਨ ਭੈੜਾ ਫਿਰ ਵੀ ਨਹੀਂ ਰੱਜਦਾ ਹੁੰਦਾ, ਕਿਉਂਕਿ ਇਹਦੇ ਅੰਦਰ ਵਾਸ਼ਨਾ ਤਾਂ ਉਸੇ ਤਰ੍ਹਾਂ ਹੀ ਚੱਲਦੀ ਹੁੰਦੀ ਹੈ ਨਾ। ਵਾਸ਼ਨਾ ਦਾ ਜਿਹੜਾ ਪ੍ਰਵਾਹ ਹੈ ਉਹ ਨਹੀਂ ਰੁਕਦਾ ਸਰੀਰ ਦੇ ਇੰਦਰੀਆਂ ਦੇ ਕਮਜ਼ੋਰ ਹੋਣ ਦੇ ਨਾਲ। ਮੈਂ ਫਿਰ ਬੇਨਤੀ ਕਰਾਂ, ਇੱਥੇ ਮਹਾਰਾਜ ਜੀ ਨੇ ਇੱਕ ਉਦਾਹਰਣ ਦਿੱਤੀ ਹੈ ਕਿ ਜੇ ਕੋਈ ਇਹ ਸੋਚੇ ਮੈਂ ਭੋਗ ਕੇ ਪ੍ਰਾਪਤ ਕਰਕੇ ਹੁਣ ਮੈਂ ਤ੍ਰਿਪਤ ਹੋ ਗਿਆ, ਨਹੀਂ ਗੁਰਮੁਖੋ, ਜਿਵੇਂ ਬਲਦੀ ਹੋਈ ਅੱਗ ਤੇ ਇਨਸਾਨ ਹੋਰ ਬਾਲਣ ਪਾਈ ਜਾਏ ਤੇ ਕੀ ਉਹ ਅੱਗ ਕਦੀ ਕਹਿ ਦਿੰਦੀ ਬਸ ਹੁਣ ਕਰ, ਕਿ 24 ਘੰਟੇ ਹੋ ਗਏ ਜਾਂ 8 ਦਿਨ ਹੋ ਗਏ ਲਗਾਤਾਰ ਮੈਂ ਬਲ ਰਹੀ ਹਾਂ, ਜਿਤਨਾ ਮਰਜ਼ੀ ਅੱਗ ਦੇ ਉੱਤੇ ਬਾਲਣ ਸੱਟੀ ਜਾਓ, ਅੱਗ ਨੇ ਉਸ ਨੂੰ ਸਾੜ ਕੇ ਰਾਖ ਕਰੀ ਜਾਣਾ ਹੈ ਕਿ ਜਿਵੇਂ ਅੱਗ ਦੇ ਉੱਤੇ ਸੱਟਿਆ ਹੋਇਆ ਬਾਲਣ, ਅੱਗ ਦੇ ਉੱਤੇ ਪਾਇਆ ਹੋਇਆ ਬਾਲਣ, ਅੱਗ ਕਦੀ ਵੀ ਰੱਜਦੀ ਨਹੀਂ ਪਿਆਰਿਓ। ਵਾਸ਼ਨਾ ਦੀ ਤੇ ਅੰਦਰ ਉਹ ਅੱਗ ਹੈ ਕਿ ਸਾਰੀ ਜ਼ਿੰਦਗੀ ਬੰਦਾ ਜੋ ਮਰਜ਼ੀ ਭੋਗੀ ਜਾਏ, ਭੋਗ ਭੋਗਣ ਦੇ ਨਾਲ ਕਦੀ ਕੋਈ ਤ੍ਰਿਪਤ ਨਹੀਂ ਹੋਇਆ। ਜੇ ਕਿਸੇ ਨੂੰ ਤ੍ਰਿਪਤੀ ਮਿਲੀ ਹੈ ਤਾਂ ਕੇਵਲ ਸੰਤੋਖ, ਸਬਰ ਤੇ ਰੱਬ ਦੇ ਨਾਮ ਨਾਲ ਮਿਲੀ ਹੈ। ਹਜ਼ੂਰ ਨੇ ਇਹ ਬਖਸ਼ਿਸ਼ ਕੀਤੀ ਹੈ, ਇਸ ਕਰਕੇ ਸਤਿਗੁਰਾਂ ਨੇ ਅੱਜ ਆਰੰਭਤਾ ਜਿਹੜੀ ਕੀਤੀ ਹੈ ਉਹ ਰਾਜ ਭਾਗ ਵੱਲ, ਕਿਉਂਕਿ ਮੈਂ ਤਾਰਜ ਕੀਤੀ ਵੀ ਇਹਦੇ ਵਿੱਚ ਇਕੱਲਾ ਰਾਜ ਭਾਗ ਨਹੀਂ, ਇੱਥੇ ਤੇ ਤਮਾ ਸਤਿਗੁਰੂ ਪਦਾਰਥਾਂ ਦੀ, ਜ਼ਮੀਨਾਂ ਦੀ, ਉਸ ਤੋਂ ਅੱਗੇ ਫਿਰ ਸਤਿਗੁਰੂ ਜੀਵ ਦੇ ਰਸ ਦੀ, ਉਸ ਤੋਂ ਅੱਗੇ ਬੰਦੇ ਦੀ ਕਾਮਕ ਬਿਰਤੀ ਦੀ, ਕਿਉਂਕਿ ਤ੍ਰਿਸ਼ਨਾ ਦਾ ਸੰਬੰਧ ਕੇਵਲ ਪੈਸੇ ਨਾਲ ਨਹੀਂ ਹੁੰਦਾ, ਤ੍ਰਿਸ਼ਨਾ ਦਾ ਭਾਵ ਅਰਥ ਅਖਰੀ ਅਰਥ ਹੀ ਭੁੱਖ ਹੁੰਦਾ ਹੈ। ਤ੍ਰੇ ਕਹਿ ਲੋ, ਪਿਆਸ ਕਹਿ ਲੋ, ਵੀ ਅਰਥ ਕੀਤੇ ਨੇ ਕਿ ਇਹ ਤ੍ਰਿਸ਼ਨਾ, ਇਹ ਤ੍ਰੇ ਕਦੀ ਮਿਟਦੀ ਨਹੀਂ। ਸਤਿਗੁਰੂ ਨੇ ਆਰੰਭ ਵਿੱਚ ਇਹ ਬਖਸ਼ਿਸ਼ ਕੀਤੀ ਕਿ ਵੱਡੇ ਵੱਡੇ ਰਾਜਨ ਅਰ ਭੂਮਨ, ਜਿਹੜੇ ਵੱਡੇ ਵੱਡੇ ਰਾਜੇ ਨੇ, ਜਿਨ੍ਹਾਂ ਨੇ ਕਈਆਂ ਮੁਲਕਾਂ ਦੇ ਹੋਰ ਵੀ ਥਾਂ ਕਬਜ਼ੇ ਵਿੱਚ ਲਏ ਨੇ, ਤੇ ਭੂਮਨ ਦਾ ਲਫ਼ਜ਼ੀ ਅਰਥ ਹੁੰਦਾ ਭੂਮ ਦਾ ਮਾਲਕ, ਜ਼ਮੀਨ ਦਾ ਮਾਲਕ, ਜਿਹਨੂੰ ਆਪ ਭੂਮੀਆਂ ਵੀ ਕਹਿ ਲੈਂਦੇ ਆ। ਹਜ਼ੂਰ ਕਿਵੇਂ ਵੱਡੇ ਵੱਡੇ ਰਾਜੇ, ਛੋਟੇ ਛੋਟੇ ਨਹੀਂ, ਵੱਡੇ ਵੱਡੇ ਰਾਜੇ ਜਿਨ੍ਹਾਂ ਕੋਲ ਰਾਜ ਭਾਗ ਬਹੁਤ ਹੈ, ਵੱਡੀਆਂ ਵੱਡੀਆਂ ਜ਼ਮੀਨਾਂ ਦੇ ਮਾਲਕ, ਪਰ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਸੀਂ ਤ੍ਰਿਪਤ ਹੋ ਗਏ ਹੋ, ਤੁਸੀਂ ਰਾਜ ਭਾਗ ਇੰਨਾ ਮਾਣ ਲਿਆ, ਹੁਣ ਰੱਜ ਗਏ, ਤੇਰੇ ਕੋਲ ਇੰਨੀ ਜ਼ਮੀਨ ਇਕੱਠੀ ਹੋ ਗਈ, ਹੁਣ ਤੂੰ ਤ੍ਰਿਪਤ ਹੈ? ਗੁਰੂ ਅਰਜੁਨ ਦੇਵ ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁੱਝੀ। ਸੱਚ ਇਵੇਂ ਕਿ ਉਹਨਾਂ ਵੱਡੇ ਵੱਡੇ ਰਾਜਿਆਂ ਦੀ, ਵੱਡੇ ਵੱਡੇ ਜ਼ਿਮੀਦਾਰਾਂ ਦੀ ਜਿਹੜੀ ਅੰਦਰ ਦੀ ਤ੍ਰੇਖ ਹੈ, ਅੰਦਰ ਦੀ ਭੁੱਖ ਹੈ, ਉਹ ਤ੍ਰਿਪਤ ਨਹੀਂ ਹੋਈ, ਕਿਉਂਕਿ ਅੰਦਰ ਕੁਝ ਹੋਰ ਮੰਗਦਾ ਹੈ।
ਲਪਟ ਰਹੇ ਮਾਇਆ ਰੰਗ ਮਾਤੇ,
ਲਪਟ ਰਹੇ ਮਾਇਆ ਰੰਗ ਮਾਤੇ। ਲਪਟ ਦਾ ਅਰਥ ਹੁੰਦਾ ਚੰਬੜ ਜਾਣਾ, ਜੁੜੇ ਰਹਿਣਾ। ਮਾਇਆ ਰੰਗ ਮਾਤੇ, ਮਾਤੇ ਦਾ ਅਰਥ ਮਸਤ, ਰੰਗ ਦਾ ਅਰਥ ਇੱਥੇ ਮੋਹ ਕਰ ਲਈ, ਪ੍ਰੇਮ ਕਰ ਲਈਏ। ਕਿਵੇਂ ਉਹ ਕਿਉਂ ਨਹੀਂ ਰੱਜੇ, ਭਾਵੇਂ ਕਿ ਉਹ ਮਾਇਆ ਦੇ ਨਾਲ ਚੰਬੜੇ ਹੋਏ ਆ, ਜ਼ਮੀਨ ਨਾਲ ਚੰਬੜੇ ਆ, ਰਾਜ ਪਦਵੀ ਨਾਲ ਚੰਬੜੇ ਆ, ਪਰ ਮਹਾਰਾਜ ਕਹਿੰਦੇ ਉਹ ਉਹਦੇ ਵਿੱਚ ਹੀ ਮਸਤ ਨੇ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁੱਝੀ, ਲਪਟ ਰਹੇ ਮਾਇਆ ਰੰਗ ਮਾਤੇ, ਉਹਦੇ ਵਿੱਚ ਚੰਬੜੇ ਕੋਈ ਮਸਤ ਨੇ, ਇਹਨਾਂ ਨੂੰ ਹੋਰ ਕੁਝ ਨਜ਼ਰ ਨਹੀਂ ਆਉਂਦਾ।
ਲੋਚਨ ਕਛੂ ਨਾ ਸੂਝੀ,
ਸਤਿਗੁਰੂ ਜੀ ਕਹਿ ਰਹੇ ਨੇ ਕਿ ਲੋਚਨ ਦਾ ਅਰਥ ਅੱਖਾਂ, ਉਹਨਾਂ ਨੂੰ ਆਪਣੀਆਂ ਅੱਖਾਂ ਨਾਲ ਕੁਛ ਨਹੀਂ ਦਿਸਦਾ ਪਿਆ। ਯਾਦ ਰੱਖੋ ਕਿ ਇਹਦਾ ਮਤਲਬ ਇਹ ਨਹੀਂ ਕਿ ਉਹ ਅੰਨੇ ਹੋ ਗਿਆ, ਆ ਬਾਹਰੂਨੀ ਅੱਖਾਂ ਜਿਹੜੀਆਂ ਨੇ ਬਾਹਰ ਮੁਖੀ, ਉਹਨਾਂ ਨਾਲ ਸਭ ਕੁਝ ਨਜ਼ਰ ਆਉਂਦਾ, ਪਰ ਅੱਖਾਂ ਨਾਲ ਦੇਖਣ ਦੇ ਬਾਵਜੂਦ ਵੀ ਉਹ ਅੰਨੇ ਹੋਏ ਰਹਿੰਦੇ ਆ। ਸੱਚ ਇਹ ਕਿ ਅੰਦਰ ਤ੍ਰਿਸ਼ਨਾ ਨੇ ਇੰਨਾ ਕੁ ਪ੍ਰਭਾਵ ਪਾ ਦਿੱਤਾ, ਉਹਨਾਂ ਨੂੰ ਆਪਣੀ ਖਵਿਸ਼ ਤੋਂ ਬਿਨਾਂ ਦੂਜਾ ਕੁਛ ਵੀ ਨਹੀਂ ਦਿਸਦਾ। ਕਿ ਜਿਹੜਾ ਬੰਦਾ ਖਵਿਸ਼ ਦਾ ਸ਼ਿਕਾਰ ਹੋ ਜਾਏ, ਉਹ ਅੱਖਾਂ ਖੁੱਲੀਆਂ ਹੋਈਆਂ ਵੀ ਅੰਨਾ ਹੀ ਹੁੰਦਾ ਹੈ, ਉਹਨੂੰ ਕੁਛ ਨਜ਼ਰ ਨਹੀਂ ਆਉਂਦਾ। ਉਂਜ ਵੈਸੇ ਸਤਿਗੁਰਾਂ ਨੇ ਇਹ ਬਾਣੀ ਚ ਬਚਨ ਵੀ ਕਹੇ ਨੇ, ਮਾਇਆ ਧਾਰੀ ਅੱਤ ਅੰਨਾ ਬੋਲਾ। ਉਹ ਅੱਤ ਸ਼ਬਦ ਵਰਤਿਆ ਜੀ ਉੱਥੇ, ਅੱਤ ਦਾ ਅੰਨਾ, ਉਹਦੇ ਸਾਹਮਣੇ ਜੋ ਮਰਜ਼ੀ ਹੋ ਜਾਓ, ਕਹਿੰਦਾ ਮੈਨੂੰ ਤੇ ਪਤਾ ਹੀ ਕੋਈ ਨੀ, ਮੈਨੂੰ ਤੇ ਇਸ ਗੱਲ ਦੀ ਸਮਝ ਹੀ ਕੋਈ ਨੀ, ਮੈਂ ਤਾਂ ਤੁਹਾਡੇ ਤੋਂ ਸੁਣਨਾ ਪਿਆ ਵਾ, ਮੈਨੂੰ ਤੇ ਇਸ ਬਾਰੇ ਕੋਈ ਖ਼ਬਰ ਹੀ ਨੀ। ਹਾਲਾਂਕਿ ਉਹਨੂੰ ਪਤਾ ਹੁੰਦਾ ਮਚਲਾ ਹੈ, ਉਹ ਅੱਖਾਂ ਨਾਲ ਦੇਖ ਰਿਹਾ ਤੇ ਫਿਰ ਇਨਕਾਰ ਕਰੀ ਜਾ ਰਿਹਾ, ਕੰਨਾਂ ਨਾਲ ਸੁਣ ਰਿਹਾ ਹੈ ਤੇ ਸੁਣ ਤੋਂ ਬਾਅਦ ਵੀ ਕਹਿੰਦਾ ਮੈਨੂੰ ਯਾਦ ਭੁੱਲ ਗਈ। ਹਜ਼ੂਰ ਕਹਿੰਦੇ ਵੱਡੇ ਵੱਡੇ ਰਾਜੇ, ਵੱਡੇ ਵੱਡੇ ਜ਼ਿਮੀਦਾਰ, ਉਹਨਾਂ ਦੇ ਅੰਦਰ ਦੀ ਭੁੱਖ ਨਹੀਂ ਮਰੀ, ਉਹ ਮਾਇਆ ਵਿੱਚ ਹੀ ਚੰਬੜੇ ਹੋਏ ਨੇ ਤੇ ਅੱਖਾਂ ਨਾਲ ਉਹਨਾਂ ਨੂੰ ਸੁੱਝਦੇ ਕੁਝ ਨਹੀਂ ਪਿਆ। ਇਹਦਾ ਭਾਵ ਅਰਥ ਇਹ ਵੇ ਕਿ ਅੰਦਰ ਦੇ ਚਕਸ਼ੂ ਉਹਨਾਂ ਦੇ ਖੁੱਲੇ ਨੇ। ਥੋੜੀ ਜਿਹੀ ਇੱਕ ਬੇਨਤੀ ਤੇ ਹੋਰ ਕਰਦੇ ਆ ਕਿ ਅਸਲ ਚ ਕੀ ਮਨੁੱਖੀ ਮਨ, ਮਨੁੱਖੀ ਮਨ ਮੈਂ ਕਹਿ ਰਿਹਾ ਕੇਵਲ ਇੱਕ ਅੱਧੇ ਦਾ ਨਹੀਂ, ਬੰਦਾ ਕਿਸੇ ਵੀ ਚੀਜ਼ ਨੂੰ ਟਾਰਗੇਟ ਬਣਾ ਕੇ ਤੁਰਦਾ ਹੈ ਨਾ ਕਿ ਮੈਂ ਇੱਥੋਂ ਤੱਕ ਪਹੁੰਚਣਾ ਹੈ। ਜੇ ਤਾਂ ਪਰਮੇਸ਼ਵਰ ਦਾ ਨਾਮ ਪੱਲੇ ਹੋਵੇ ਫਿਰ ਸੱਚੀ ਮੁੱਚੀ ਪਹੁੰਚ ਕੇ ਸਬਰ ਵਿੱਚ ਜੀਣ ਲੱਗ ਪੈਂਦਾ, ਪਰ ਜੇ ਅੰਦਰ ਪਰਮੇਸ਼ਵਰ ਦਾ ਨਾਮ ਨਹੀਂ ਵਰਤਦਾ, ਉਹ ਜਿੱਥੇ ਪਹੁੰਚ ਜਾਂਦਾ ਉੱਥੇ ਪਹੁੰਚੇ ਹੋਏ ਦਾ ਸ਼ੁਕਰ ਨਹੀਂ ਕਰਦਾ, ਜਿਹੜੀ ਅੱਗੇ ਮੰਜ਼ਿਲ ਦਿਸਦੀ ਪਈ ਉਹਦੇ ਵਾਸਤੇ ਤੜਫਣ ਲੱਗ ਪੈਂਦਾ ਹੈ। ਇਹਨੂੰ ਥੋੜਾ ਜਿਹਾ ਸਿੱਧੇ ਅਰਥਾਂ ਚ ਯੂੰ ਲਈਏ ਕਿ ਜੋ ਕੁਝ ਪਰਮਾਤਮਾ ਨੇ ਦਿੱਤਾ ਹੈ ਉਹਦਾ ਸ਼ੁਕਰ ਨਹੀਂ, ਉਹਦਾ ਕੋਈ ਧੰਨਵਾਦ ਨਹੀਂ, ਕੋਈ ਸਿਮਰਨ ਨਹੀਂ। ਜੋ ਨਹੀਂ ਮਿਲਿਆ ਉਹਦੇ ਵਾਸਤੇ ਉਤਾਵਲਾ ਹੈ। ਗੁਰਮੁਖੋ ਸੱਚ ਇਹ ਵੇ ਕਿ ਬੰਦਾ ਜੋ ਮਿਲਿਆ ਹੈ ਉਧਰ ਨਹੀਂ ਦੇਖਦਾ, ਜੋ ਨਹੀਂ ਮਿਲਿਆ ਉਹਦੇ ਵਾਸਤੇ ਦਿਨ ਰਾਤ ਤੜਪਦਾ ਹੈ। ਇਸ ਨੂੰ ਸਤਿਗੁਰੂ ਨੇ ਕਿਹਾ ਕਈ ਵਾਰੀ ਜੋ ਨਹੀਂ ਮਿਲਿਆ ਹੁੰਦਾ ਉਹਦੀ ਖਾਤਰ ਪਰਮੇਸ਼ਵਰ ਨਾਲ ਵੀ ਮੱਥਾ ਲਾਉਣ ਦਾ ਯਤਨ ਕਰਦਾ ਹੈ। ਜਿਵੇਂ ਆਪ ਜੀ ਪਾਠ ਕਰਦੇ ਹੋ ਸੁਖਮਨੀ ਸਾਹਿਬ ਵਿਚ, ਦਸ ਵਸਤੂ ਲਈ ਪਾਤਸ਼ਾਹ ਪਾਵੈ, ਏਕ ਵਸਤ ਕਾਰਨ ਬੇਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀ ਗਿਰ ਲੇ। ਇਹਦਾ ਮਤਲਬ ਦਸ ਵਸਤੂਆਂ ਕੋਲ ਨੇ, ਇੱਕ ਨਹੀਂ ਮਿਲੀ, ਜਿਹੜੀ ਨਹੀਂ ਮਿਲੀ ਉਹਦੇ ਵਾਸਤੇ ਤੜਫ ਰਿਹਾ ਤੇ ਜੋ ਕੁਝ ਮਿਲਿਆ ਹੋਇਆ ਉਹਦੇ ਵਾਸਤੇ ਸ਼ੁਕਰਾਨਾ ਹੀ ਕੋਈ ਨਹੀਂ। ਬਸ ਆਹੀ ਤਾਂ ਤ੍ਰਿਸ਼ਨਾ ਕਹਿਣਾ ਕਿ ਜੋ ਕੁਝ ਮਿਲ ਗਿਆ ਉਹਦੇ ਤੇ ਕੋਈ ਸਬਰ ਨਹੀਂ। ਇਹ ਗੱਲ ਹੋਰ, ਮਹਾਰਾਜ ਨੇ ਇੱਥੇ ਰਾਜੇ ਜ਼ਿਮੀਦਾਰ ਸ਼ਬਦ ਵਰਤਿਆ, ਵੱਡੀਆਂ ਵੱਡੀਆਂ ਜ਼ਮੀਨਾਂ ਦੇ ਮਾਲਕ, ਤੇ ਸੱਚੀ ਜੇ ਜਿਹਨੂੰ ਰੱਬ ਨੇ ਅੰਦਰ ਦਾ ਸਬਰ ਦੇ ਦਿੱਤਾ ਨਾ ਜੀ, ਉਹ ਕੱਖਾਂ ਦੀ ਕੁੰਡੀ ਵਿਚ ਬੈਠਾ ਵੀ ਬਾਦਸ਼ਾਹ ਹੈ, ਜਿਹੜਾ ਬੰਦਾ ਅੰਦਰੋਂ ਤ੍ਰਿਸ਼ਨਾ ਦਾ ਮਾਰਿਆ ਨਾ, ਯਾਦ ਰੱਖਿਓ ਰਾਜ ਭਾਗ ਲੈ ਕੇ ਵੀ ਅੰਦਰੋਂ ਭੁੱਖੇ ਦਾ ਭੁੱਖਾ ਵੀ ਰਹਿੰਦਾ ਹੈ। ਇਸ ਬੇਨਤੀ ਨੂੰ ਫਿਰ ਸੁਣਿਓ, ਜਿਹਦੇ ਕੋਲ ਅੰਦਰ ਦੀ ਤ੍ਰਿਪਤੀ ਹੈ, ਬੰਦਗੀ ਹੈ, ਸਿਮਰਨ ਹੈ, ਸੱਚ ਏਵੇ ਉਹ ਝੌਂਪੜੀ ਵਿਚ ਬੈਠਾ ਹੋਇਆ ਵੀ ਬਾਦਸ਼ਾਹ ਹੈ। ਜਿਸ ਬੰਦੇ ਕੋਲ ਇਬਾਦਤ ਨਹੀਂ, ਸਬਰ ਨਹੀਂ, ਉਹ ਸਾਰੀ ਦੁਨੀਆਂ ਆਪਣੇ ਕਬਜ਼ੇ ਚ ਲੈ ਲੈ, ਉਹਦੇ ਅੰਦਰ ਨੇ ਭੁੱਖੇ ਦਾ ਭੁੱਖਾ ਹੀ ਰਹਿਣਾ ਹੈ। ਜਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਨ੍ਹਾਂ ਦੀ ਪਵਿੱਤਰ ਰਚਨਾ ਜ਼ਫਰਨਾਮਾ, ਉਹਦੇ ਵਿਚੋਂ ਦੋ ਸ਼ੇਰ ਮੈਂ ਆਪ ਨਾਲ ਸਾਂਝੇ ਜ਼ਰੂਰ ਕਰ ਦੇਵਾਂ। ਹੁਣ ਦੋਨਾਂ ਉਹ ਬਚਨਾਂ ਨੂੰ ਸਾਹਮਣੇ ਬਰਾਬਰ ਰੱਖ ਕੇ ਦੇਖਿਓ। ਇੱਕ ਬਚਨ ਔਰੰਗਜ਼ੇਬ ਨੂੰ ਸੰਬੋਧਨ ਕਰਕੇ ਕਿਹਾ ਹੈ, ਉਹ ਸ਼ੇਰ ਹੈ, ਤੁਰਾ ਗਰ ਨਜ਼ਰ ਹਸਤ ਬਰ ਲਸ਼ਕਰ ਵਾ ਜ਼ਰ। ਬੇਨਤੀ ਸੁਣਿਓ ਕਿ ਬਾਦਸ਼ਾਹ ਹੈ ਹਿੰਦੁਸਤਾਨ ਦਾ ਔਰੰਗਜ਼ੇਬ, ਮਹਾਰਾਜ ਗੁਰੂ ਗੋਬਿੰਦ ਸਿੰਘ ਬਖਸ਼ਿਸ਼ ਕਰ ਰਿਹਾ, ਤੁਰਾ ਗਰ ਨਜ਼ਰ ਹਸਤ ਬਰ ਲਸ਼ਕਰ ਵਾ ਜ਼ਰ। ਤੁਰਾ ਗਰ, ਅਗਰ ਤੇਰੀ ਨਜ਼ਰ ਦੇਖੀਏ ਤੇ ਕਿਹਦੇ ਉੱਤੇ ਹੈ, ਬਰ ਦਰਥ ਉੱਤੇ। ਤੁਰਾ ਗਰ ਨਜ਼ਰ ਹਸਤ ਬਰ ਲਸ਼ਕਰ ਵਾ ਜ਼ਰ, ਲਸ਼ਕਰ ਵਾ ਜ਼ਰ, ਲਸ਼ਕਰ ਦਰ ਤੇ ਸੇਨਾ ਫੌਜਾਂ, ਤੇ ਜ਼ਰ ਦਾ ਅਰਥ ਪੈਸਾ। ਤੂੰ ਬਾਦਸ਼ਾਹ ਹੈ, ਤੂੰ ਸਿੰਘਾਸਨ ਤੇ ਬੈਠਾ ਹੋਇਆ, ਤੇਰੀ ਨਜ਼ਰ ਜੋ ਹੈ ਆਪਣੀਆਂ ਫੌਜਾਂ ਤੇ ਹੈ, ਆਪਣੇ ਖਜ਼ਾਨੇ ਤੇ ਹੈ, ਆਪਣੀ ਦੌਲਤ ਤੇ ਹੈ। ਸੁਣਿਓ, ਉਹ ਬਾਦਸ਼ਾਹ ਹੈ। ਇਧਰ ਸੱਚੇ ਪਾਤਸ਼ਾਹ ਆਪਣਾ ਜ਼ਿਕਰ ਕਰਦੇ ਆ, ਤੁਰਾ ਗਰ ਨਜ਼ਰ ਹਸਤ ਬਰ ਲਸ਼ਕਰ ਵਾ ਜ਼ਰ, ਕਿ ਮਾਰਾ ਨਿਗਾਹ ਅਸਤ ਯਜ਼ਦਾ ਸ਼ੁਕਰ, ਤੇਰੀ ਨਜ਼ਰ ਸਿਰਫ ਲਸ਼ਕਰ ਔਰ ਜ਼ਰ ਤੇ, ਫੌਜ ਅਤੇ ਪੈਸੇ ਤੇ ਹੈ, ਤੂੰ ਤਾਂ ਵੀ ਤ੍ਰਿਪਤ ਨਹੀਂ ਹੋ ਰਿਹਾ, ਸਾਡੇ ਵੱਲ ਝਾਤੀ ਮਾਰ, ਸਾਡੀ ਨਜ਼ਰ ਕੇਵਲ ਪਰਮਾਤਮਾ ਦੇ ਸ਼ੁਕਰਾਨੇ ਦੇ ਉੱਤੇ ਹੀ ਹੈ, ਅਸੀਂ ਪਰਮੇਸ਼ਵਰ ਦਾ ਸ਼ੁਕਰ ਕਰ ਰਹੇ ਹਾਂ। ਇਸ ਬੇਨਤੀ ਨੂੰ ਫਿਰ ਮੈਂ ਅਰਜ਼ ਕਰਾਂ, ਕਿਉਂ ਇੱਕ ਪਾਸੇ ਏਡੀ ਵੱਡੀ ਸਲਤਨਤ ਤੇ ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਜ਼ਮੀਨ ਤੇ ਬੈਠੇ ਜਿੱਥੋਂ ਜ਼ਫਰਨਾਮਾ ਲਿਖ ਰਹੇ ਨੇ, ਉਦੋਂ ਪਿੱਛੋਂ ਉਹ ਸਭ ਕੁਝ ਕੁਰਬਾਨ ਕਰ ਚੁੱਕੇ ਆ, ਪਰਿਵਾਰ, ਪੁੱਤਰ, ਮਾਤਾ, ਆਪਣਾ ਵਸਦਾ ਹੋਇਆ ਸ਼ਹਿਰ, ਘੁੱਗ ਵਸਦਾ ਗਰਾਉਂ। ਪਰ ਜਦੋਂ ਅੰਦਰ ਦੀ ਕਿਸੇ ਕੋਲ ਤ੍ਰਿਪਤੀ, ਮੈਂ ਬੇਨਤੀ ਕਰਾਂ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਮੈਂ ਆਪ ਨੂੰ ਇਹ ਬੇਨਤੀ ਤਾਂ ਕਰ ਰਿਹਾ ਵਾਂ ਕਿ ਸਰੀਰ ਦੀਆਂ ਲੋੜਾਂ ਜ਼ਰੂਰ ਨੇ, ਇਹ ਕੁੰਦੀਆਂ ਨੇ ਇੱਛਾਵਾਂ, ਇਹ ਕੁੰਦੀਆਂ ਨੇ ਲੋੜਾਂ, ਲੋੜਾਂ ਦੀ ਪੂਰਤੀ ਤਾਂ ਹੋ ਸਕਦੀ ਏ, ਪਰ ਮਨ ਦੀਆਂ ਇੱਛਾਵਾਂ ਕਦੀ ਬੰਦਿਆਂ ਦੀਆਂ ਪੂਰੀਆਂ ਨਹੀਂ ਹੋਈਆਂ, ਕਿਉਂਕਿ ਮਨ ਜਿਹੜਾ ਉਹ ਲੋੜ ਤੋਂ ਵੱਧ ਮੰਗਣਾ ਮੰਗਦਾ ਹੈ। ਉੱਥੇ ਸਤਿਗੁਰੂ ਨੇ ਕਿਹਾ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਨਾ ਕੋਈ ਸਾਜ਼ੋ ਸਮਾਨ, ਨਾ ਘੋੜੇ, ਨਾ ਫੌਜਾਂ, ਤੇ ਨਾ ਸਾਡੇ ਕੋਲ ਸਿੰਘਾਸਨ। ਪਰ ਗੁਰਮੁਖੋ, ਜੋ ਅਵਸਥਾ ਅੰਦਰ ਦੀ ਹੈ, ਉਹ ਤ੍ਰਿਪਤੀ ਦੀ ਹੈ, ਸਬਰ ਦੀ ਹੈ, ਉਹ ਸੰਤੋਖ ਦੀ ਹੈ, ਉਹ ਸੱਚੀ ਮੁੱਚੀ ਤ੍ਰਿਸ਼ਨਾ ਨਹੀਂ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਐਸ਼ੋ ਅਰਸ਼, ਸਾਨੂੰ ਖੁਦਾ ਨੇ, ਰੱਬ ਨੇ, ਵਾਹਿਗੁਰੂ ਜੀ ਨੇ ਅੰਦਰ ਦਾ ਅਰਸ਼ ਦਾ ਸੁਖ ਬਖਸ਼ਿਆ। ਪਿਆਰਿਓ, ਜਿਹਦੇ ਤੁਰ ਅੰਦਰ ਸਬਰ ਆ ਜਾਏ, ਹਕੀਕਤ ਏ ਉਹ ਸਮਰਾਟ ਬਣ ਜਾਂਦਾ, ਜਿਹੜਾ ਸਮਰਾਟ ਬਣ ਕੇ ਵੀ ਅੰਦਰੋਂ ਭੁੱਖੇ ਦਾ ਭੁੱਖਾ ਰਹੇ, ਉਹ ਹਜ਼ਾਰਾਂ ਮਰਬਿਆਂ ਦਾ ਮਾਲਕ ਹੋ ਕੇ ਵੀ ਮੰਗਤਾ ਹੀ ਰਹਿੰਦਾ ਹੈ। ਉਹ ਕਦੀ ਬਾਦਸ਼ਾਹ ਨਹੀਂ ਬਣ ਸਕਦਾ, ਅੰਦਰ ਦੀ ਬਾਦਸ਼ਾਹੀ ਹੈ। ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ, ਖੁਦਾਬੰਦ ਬਖਸ਼ੰਦਾ ਐਸ਼ੋ ਅਰਸ਼, ਰੱਬ ਨੇ ਮੈਨੂੰ ਅੰਦਰ ਦਾ ਸੁੱਖ ਦਿੱਤਾ, ਅੰਦਰ ਦਾ ਸਕੂਨ ਦਿੱਤਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ, ਵੱਡੇ ਵੱਡੇ ਰਾਜੇ, ਉਹਨਾਂ ਦੀ ਭੁੱਖ ਨਹੀਂ ਮਿੱਟੀ, ਤੇ ਦੇਖੋ ਅੱਜ ਵੀ ਉਹੀ ਬਿਰਤੀ ਹੈ ਨਾ ਜੀ, ਜਿੰਨਾ ਮਰਜ਼ੀ ਕੋਈ ਰਾਜ ਭਾਗ ਮਾਣ ਲੈ, ਭੋਗ ਲੈ, ਇਹ ਇੱਕ ਬੰਦੇ ਦੀ ਗੱਲ ਨਹੀਂ, ਮੈਂ ਕਿਹਾ ਮਨੁੱਖੀ ਬਿਰਤੀ ਹੈ, ਕੋਈ ਟਾਵਾਂ ਟਾਵਾਂ ਹੈ। ਹਾਂ, ਇੱਕ ਹੈ ਕਿ ਜਦੋਂ ਨਾਮ ਦੀ ਬਖਸ਼ਿਸ਼ ਹੋ ਜਾਏ, ਪਰਮੇਸ਼ਵਰ ਦੇ ਨਾਮ ਨਾਲ ਕੋਈ ਜੁੜੇ, ਹੁਣ ਇਹ ਵੀ ਮੁਸ਼ਕਲ ਹੈ ਕਿ ਕਈ ਸੱਜਣ ਨਾਮ ਹੀ ਇਸ ਕਰਕੇ ਜਪਦੇ ਆ ਸਾਡੀ ਤ੍ਰਿਸ਼ਨਾ ਦੀ ਪੂਰਤੀ ਹੋ ਜਾਏ, ਮੈਨੂੰ ਆਹ ਚੀਜ਼ ਮਿਲ ਜਾਏ, ਮੈਨੂੰ ਆਹ ਚੀਜ਼ ਮਿਲ ਜਾਏ, ਆਹ ਮਿਲ ਜਾਏ। ਮਹਾਰਾਜ ਕਹਿੰਦੇ ਬੈਠੇ ਧਿਆਨ ਚ ਹੁੰਦੇ ਆ, ਪਰ ਮੰਗ ਤਾਂ ਦੁਨਿਆਵੀ ਹੈ ਨਾ, ਅੰਦਰ ਦੀ ਭੁੱਖ ਤਾਂ ਉਹੀ। ਜੇ ਕਿਤੇ ਪਰਮੇਸ਼ਵਰ ਦੇ ਨਾਮ ਦੀ ਬਖਸ਼ਿਸ਼ ਨਾਲ ਅੰਦਰ ਨਾਮ ਦਾ ਆਧਾਰ ਬਣ ਜਾਏ, ਫਿਰ ਬੇਨਤੀ ਸੁਣਿਓ, ਮੈਂ ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਅਸੀਂ ਖੂਹ ਚ ਮੰਨ ਲਓ ਕੋਈ ਬਾਲਟੀ ਲਮਕਾਉਂਦਾ ਲੱਜ ਬੰਨ ਕੇ ਤੇ ਉਹ ਬਾਲਟੀ ਦਾ ਤਲਾ ਹੀ ਨਾ ਹੋਵੇ ਥੱਲਾ ਹੀ ਨਾ ਹੋਵੇ ਤੇ ਜੇ ਇੱਕ ਨਹੀਂ ਦੋ ਦਿਨ ਨਹੀਂ ਹਜ਼ਾਰਾਂ ਯੁੱਗ ਵੀ ਉਸ ਬਾਲਟੀ ਨੂੰ ਵਾਰ ਵਾਰ ਲੋਕ ਪਾਣੀ ਚ ਡੋਬ ਵੀ ਜਾਣ ਤੇ ਕੱਢੀ ਜਾਣ ਜਿਸ ਬਾਲਟੀ ਦਾ ਤਲਾ ਕੋਈ ਨਹੀਂ ਉਹ ਕਦੀ ਪਾਣੀ ਨਾਲ ਭਰ ਕੇ ਬਾਹਰ ਨਿਕਲੀ ਹੈ ਜੀ ਡੁੱਬਦੀ ਪਾਣੀ ਚ ਹੈ ਭਾਵੇਂ ਸਾਰਾ ਦਿਨ ਪਾਣੀ ਸੱਤੀ ਰੱਖੋ ਜਦੋਂ ਬਾਹਰ ਕੱਢਾਂਗੇ ਗੁਰਮੁਖੋ ਫਿਰ ਖਾਲੀ ਦੀ ਖਾਲੀ ਇਹ ਮਨਵਾ ਇਹਨੂੰ ਸਬਰ ਦੇ ਤਲੇ ਦੇ ਨਾਲ ਹੀ ਭਰਿਆ ਜਾ ਸਕਦਾ ਹੈ ਜਿਵੇਂ ਬਾਲਟੀ ਦਾ ਤਲਾ ਨਾ ਹੋਵੇ ਖੂਹ ਵਿਚ ਡੁੱਬੀ ਕੋਈ ਖਾਲੀ ਦੀ ਖਾਲੀ ਹੈ ਜੇ ਸਬਰ ਦਾ ਤਲਾ ਕੋਈ ਨੀ ਨਾ ਤੇ ਭਾਵੇਂ ਸਾਰੀ ਜ਼ਿੰਦਗੀ ਖਰਬਾਂ ਰੁਪਈਆਂ ਚ ਬੰਦਾ ਬੈਠਾ ਰਹੇ ਜਦੋਂ ਬਾਹਰ ਕੱਢੋਗੇ ਫਿਰ ਭੁੱਖੇ ਦਾ ਭੁੱਖਾ ਹੀ ਰਹੇਗਾ ਕਿਉਂਕਿ ਉਹ ਅੰਦਰੋਂ ਰੱਜ ਨਹੀਂ ਰਿਹਾ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ ਉਨ੍ਹਾਂ ਨੇ ਫਰਮਾਇਆ ਜੇ ਇਨਸਾਨ ਸਬਰ ਨੂੰ ਜ਼ਿੰਦਗੀ ਚ ਧਾਰਨ ਕਰ ਲੈ ਤੇ ਸਬਰ ਵੀ ਨਾਮ ਤੋਂ ਬਿਨਾਂ ਨਹੀਂ ਆ ਸਕਦਾ ਆਪ ਜੀ ਇੱਕ ਪਾਠ ਹੋਣੇ ਭਾਈ ਸਾਹਿਬ ਕੀਰਤਨ ਕਰਕੇ ਗਏ ਰੋਜ਼ ਵੈਸੇ ਅਸੀਂ ਪਾਠ ਕਰਨੇ ਆ ਉਹ ਸਾਚਾ ਨਾਮ ਮੇਰਾ ਆਧਾਰੋ ਜਿਨੇ ਤਲਾ ਨਾਮ ਦਾ ਲਾ ਲਿਆ ਆਧਾਰ ਬੰਦਗੀ ਨੂੰ ਬਣਾਇਆ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ ਗੁਰਮੁਖੋ ਭੁੱਖਾ ਸਭ ਗਵਾਈਆਂ ਜਿੰਨੀਆਂ ਭੁੱਖਾਂ ਨੇ ਕਿਉਂਕਿ ਅੱਜ ਦੇ ਸ਼ਬਦ ਵਿਚ ਰਾਜ ਦੀ ਭੁੱਖ ਜ਼ਮੀਨ ਦੀ ਭੁੱਖ ਜੀਵ ਦੀ ਭੁੱਖ ਕਾਮ ਦੀ ਭੁੱਖ ਇਸਤਰੀ ਦੀ ਭੁੱਖ ਇਹ ਸਾਰੀਆਂ ਭੁੱਖਾਂ ਨੇ ਸਾਰੀਆਂ ਭੁੱਖਾਂ ਨੂੰ ਖਤਮ ਕਰਨ ਦੀ ਇੱਕੋ ਦਵਾਈ ਹੈ ਕਿ ਸਤਨਾਮ ਵਾਹਿਗੁਰੂ ਇੱਕੋ ਦਵਾਈ ਹੈ ਪਰਮੇਸ਼ਵਰ ਦਾ ਨਾਮ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਜੇ ਸਾਰੀਆਂ ਇੱਛਾ ਪੂਰੀਆਂ ਹੋ ਜਾਣ ਜੀ ਫਿਰ ਬੰਦਾ ਜਦੋਂ ਸਬਰ ਚ ਆ ਜਾਂਦਾ ਗੁਰਮੁਖੋ ਸਬਰ ਵਾਲੇ ਬੰਦੇ ਨਾ ਸਮੁੰਦਰ ਵਰਗੇ ਵਿਸ਼ਾਲ ਹੋ ਜਾਂਦੇ ਆ ਅਤ੍ਰਿਸ਼ਨਾ ਦੇ ਮਾਰੇ ਬੰਦੇ ਸਮੁੰਦਰਾਂ ਜਿੰਨਾ ਧਨ ਲੈ ਕੇ ਮੇਰੀ ਬੇਨਤੀ ਫਿਰ ਸੁਣਿਓ ਸਬਰ ਵਿਚ ਆਏ ਹੋਏ ਸਮੁੰਦਰ ਦੀ ਤਰ੍ਹਾਂ ਅਸਗਾਹ ਤੇ ਵਿਸ਼ਾਲ ਹੋ ਜਾਂਦੇ ਆ ਸਮੁੰਦਰਾਂ ਜਿੰਨੀ ਦੌਲਤ ਇਕੱਠੀ ਕਰਕੇ ਜਿਹੜੇ ਅੰਦਰ ਤ੍ਰਿਸ਼ਨਾ ਦੇ ਮਾਰੇ ਪਏ ਆ ਉਹ ਦਰਿਆਵਾਂ ਤੋਂ ਟੁੱਟੇ ਹੋਏ ਪਾਣੀ ਦੇ ਨਾਲੇ ਬਣ ਕੇ ਰਹਿ ਜਾਂਦੇ ਆ ਸੁੱਕ ਜਾਂਦੇ ਆ ਬਾਬਾ ਸਾਹਿਬ ਜੀ ਨੇ ਕਿਹਾ ਸਬਰ ਇਹੋ ਸਵਾਓ ਤੇਰੀ ਜ਼ਿੰਦਗੀ ਦਾ ਮਕਸਦ ਸਬਰ ਹੋਵੇ ਪਰਮਾਤਮਾ ਸੰਤੋਖ ਬਖਸ਼ ਦੇ ਸਬਰ ਇਹੋ ਸਵਾਓ ਜੇ ਤੂੰ ਬੰਦਾ ਦਿੜ ਕਰੇ ਜੇ ਬੰਦਿਆ ਤੂੰ ਦਿੜ ਕਰ ਲੈ ਮੈਂ ਸਬਰ ਜੀਣਾ ਹੈ ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾਹੜਾ ਜੇ ਸਬਰ ਚ ਰਹੇਗਾ ਇੰਨਾ ਵੱਧ ਕੇ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਹੋ ਜਾਏਗਾ ਤੇ ਜੇ ਸਬਰ ਨਾ ਆਇਆ ਤੇ ਤੇਰੀ ਹਾਲਤ ਦਰਿਆ ਨਾਲੋਂ ਟੁੱਟੇ ਹੋਏ ਨਾਲੇ ਦੀ ਤਰ੍ਹਾਂ ਵਾਹੜੇ ਦੀ ਤਰ੍ਹਾਂ ਕਿਉਂਕਿ ਨਾਲਾ ਪਤਾ ਨੀ ਕਿੱਥੇ ਜਾ ਕੇ ਸੁੱਕ ਜਾਣਾ ਹੈ ਜੇ ਇਸੇ ਕਰਕੇ ਸਬਰ ਵਾਲੇ ਅੰਦਰ ਦਾ ਭੇਦ ਵੀ ਨਹੀਂ ਦਿੰਦੇ ਸਬਰ ਅੰਦਰ ਸਾਬਰੀ ਤਨ ਏ ਵੈ ਜਾਲੇਨ ਹੁਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦਿਨ ਸਬਰ ਬੜਾ ਰਸ ਭਰ ਦਿੰਦਾ ਮੈਂ ਇੱਕ ਦਿਨ ਸ਼ਾਇਦ ਇੱਥੇ ਇੱਕ ਬੇਨਤੀ ਕੀਤੀ ਸੀ ਮੈਂ ਉਹ ਗੱਲ ਨੂੰ ਥੋੜਾ ਰਿਪੀਟ ਕਰ ਦਿੰਦਾ ਵਾ ਕਹਿੰਦੇ ਨੇ ਕਿ ਕਿਸੇ ਸੱਜਣ ਦਾ ਪ੍ਰਸ਼ਾਦਾ ਵਰਜਿਆ ਗਿਆ ਸੀ ਕਿਸੇ ਘਰ ਦੇ ਵਿੱਚ ਉਂਝ ਉਹ ਕਹਿ ਰਿਹਾ ਸੀ ਅਸੀਂ ਜੀ ਸਵਾਦਾਂ ਤੋਂ ਉੱਪਰ ਉੱਠੇ ਹਾਂ ਸਾਧਾਂ ਨੂੰ ਕੀ ਲੱਗੇ ਸਵਾਦਾਂ ਨਾਲ ਸਾਧਾਂ ਨੂੰ ਕੀ ਲੱਗੇ ਸਵਾਦਾਂ ਨਾਲ ਪਰ ਇਹ ਵੀ ਇੱਕ ਕਹਿਣ ਮਾਤਰ ਹੁੰਦਾ ਜਿਹਨੂੰ ਕੁਝ ਨਾ ਲੱਗੇ ਸਵਾਦਾਂ ਨਾਲ ਕਹਿਣੇ ਨੀ ਪੈਂਦਾ ਸਾਧਾਂ ਨੂੰ ਕੀ ਲੱਗੇ ਸਵਾਦਾਂ ਨਾਲ ਇਸ ਲਫ਼ਜ਼ ਥੱਲੇ ਵੀ ਲੋਕ ਪ੍ਰਭਾਵ ਪਾਉਣਾ ਚਾਹੁੰਦੇ ਨੇ ਕਿ ਲੋਕ ਮੈਨੂੰ ਦਰਵੇਸ਼ ਸਮਝਣ ਕਿਉਂਕਿ ਸ਼ਬਦਾਵਲੀ ਵੀ ਤਾਂ ਢਾਲ ਬਣਾਈ ਜਾਂਦੀ ਤੇ ਉਹ ਜਦੋਂ ਘਰ ਗਿਆ ਪ੍ਰਸ਼ਾਦਾ ਸ਼ਗਨ ਤੇ ਉਹ ਸ਼ਾਇਦ ਸਲੂਣੇ ਚ ਜਿਹਨੂੰ ਆਪਾਂ ਸਬਜ਼ੀ ਭਾਜੀ ਕਿਹਨੇ ਸਲੂਣਾ ਹੀ ਕਹਿੰਦਾ ਪਹਿਲਾਂ ਉਹ ਚ ਲੂਣ ਨਹੀਂ ਸੀ ਤੇ ਉਹਨੇ ਜਿਹਨੇ ਪ੍ਰਸ਼ਾਦਾ ਵਰਜਿਆ ਸੀ ਉਹ ਗਰੀਬ ਜਿਹਾ ਸੱਤ ਬੰਦਾ ਸੀ ਜੀ ਉਹ ਜਦੋਂ ਪ੍ਰਸ਼ਾਦਾ ਛਕਣ ਲੱਗਾ ਕਹਿੰਦਾ ਜੀ ਇਹਦੇ ਵਿੱਚ ਤਾਂ ਲੂਣ ਹੀ ਨਹੀਂ ਕਈ ਤੁਸਾਂ ਬਣਾਇਆ ਕੋਈ ਸਵਾਦੀ ਉਸ ਬੰਦੇ ਨੇ ਇੱਕ ਗੱਲ ਕਹੀ ਛਕਾਉਣ ਵਾਲਾ ਉਹਦੇ ਨਾਲ ਸੁਰਤ ਕਰਕੇ ਅੱਗੇ ਨਿਕਲਿਆ ਸੀ ਖਾਣ ਵਾਲਾ ਭੇਖੀ ਹੈ ਮੈਂ ਇੱਕ ਉਦਾਹਰਨ ਦੇ ਰਿਹਾ ਫਕੀਰ ਕਹਿ ਸਾਧਕੋ ਕਹਿ ਰਿਹਾ ਸਾਧਾਂ ਨੂੰ ਕਿ ਲੱਗੇ ਸਵਾਦਾਂ ਨਾਲ ਜੋ ਖਾਣ ਲੱਗਾ ਕਹਿੰਦਾ ਇਹ ਕੋਈ ਸਵਾਦ ਕਹਿ ਜਿਹਨੇ ਬਣਾਇਆ ਕਹਿੰਦਾ ਬਾਬਾ ਗੱਲ ਸੁਣ ਆਪਣੇ ਕੋਲੋਂ ਵੀ ਕੁਝ ਪਾ ਲੈ ਉਹ ਕਹਿੰਦਾ ਮੈਂ ਤਾਂ ਫਕੀਰ ਬੰਦਾ ਵਾ, ਆਹ ਵੇਖ ਮੇਰੇ ਤਾਂ ਕੁੜਤੀ ਦੇ ਚ ਜੇਬਾਂ ਵੀ ਕੋਈ ਨੀ, ਮੈਂ ਤਾਂ ਪੈਸੇ ਨੂੰ ਵੀ ਹੱਥ ਨੀ ਲਾਉਂਦਾ। ਉਹ ਕਹਿੰਦਾ ਬਾਬਾ ਮੈਂ ਤੈਨੂੰ ਪੈਸੇ ਪਾਉਣ ਲਈ ਨੀ ਕਿਹਾ, ਸਾਰੀ ਜ਼ਿੰਦਗੀ ਹੋ ਗਈ ਘਰੋਂ ਨਿਕਲਿਆ ਸਬਰ ਵਿੱਚ ਪਾ, ਜੇ ਸਬਰ ਪਾ ਲੈਂਗਾ ਤੇ ਫਿੱਕੀ ਵੀ ਸਵਾਦ ਲੱਗਣ ਲੱਗ ਪਏਗੀ, ਆਪਣੇ ਕੋਲੋਂ ਕੁਛ ਪਾ ਲੈ। ਮੈਂ ਬੇਨਤੀ ਕਰਾਂਗਾ, ਬਿਨਾਂ ਸੰਤੋਖ ਨਹੀਂ ਕੋ ਰਾਜ ਹੈ, ਸੰਤੋਖ ਤੋਂ ਬਿਨਾਂ ਤ੍ਰਿਪਤੀ ਨੀ ਗੁਰਮੁਖੋ, ਤੇ ਸੰਤੋਖ ਨਾਮ ਤੋਂ ਬਿਨਾਂ ਨਹੀਂ ਆ ਸਕਦਾ। ਮੈਂ ਫਿਰ ਰਿਪੀਟ ਕਰ ਰਿਹਾ, ਇੱਕ ਸੰਤੋਖ ਹੁੰਦਾ ਮਜਬੂਰੀ, ਮਿਲਿਆ ਕੁਛ ਨਹੀਂ ਜੀ ਅਸੀਂ ਸੰਤੋਖੀ ਹਾਂ ਜੀ, ਤੇ ਜਿੱਦਣ ਲੱਗ ਗਿਆ ਦਾ ਚੇਤੇ ਰੱਖਿਓ ਜੜਾ ਸਮੇਤੀ ਸਭ ਕੁਝ ਭੱਟ ਕੇ ਲੈ ਜਾਣਾ। ਸੱਚੀ ਗੱਲ ਹੈ ਜੀ, ਨਾ ਮਿਲਣ ਦਾ ਅਰਥ ਸਬਰ ਨਹੀਂ, ਸਬਰ ਦਾ ਅਰਥ ਹੈ ਕਿ ਤੁਰ ਅੰਦਰ ਨਾਮ ਵਿੱਚ ਤ੍ਰਿਪਤ ਹੋ ਜਾਏ, ਅੰਦਰ ਰਾਜੇ। ਗੁਰੂ ਜੀ ਨੇ ਕਿਹਾ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੁੱਝੀ। ਆ ਵੱਡੇ ਵੱਡੇ ਰਾਜੇ, ਵੱਡੇ ਵੱਡੇ ਜ਼ਮੀਨ ਵਾਲੇ, ਹੁਣ ਕਈ ਵਾਰੀ ਸੋਚੀਦਾ ਇਹ ਸ਼ਬਦ ਕਹਿੰਦੇ ਆਪਣੇ ਮਨ ਨੂੰ ਵੀ ਨਾ, ਤੇ ਜੇ ਕੋਈ ਵੱਡੇ ਵੱਡੇ ਰਾਜੇ ਸੁਣਦੇ ਹੋਣ ਉਹਨਾਂ ਨੇ ਤੇ ਕਹਿਣਾ ਛੱਡੋ ਜੀ ਤੇ ਭਾਈਆਂ ਦਾ ਕੰਮ ਹੀ ਇਹ, ਕਿਉਂਕਿ ਮਹਾਰਾਜ ਕਹਿੰਦੇ ਦਾ ਕਾਰਨ ਇਹ ਵੇ ਤੇਰੀ ਗੱਲ ਉਹਨਾਂ ਤਵੱਜੋ ਦੇ ਕੇ ਤਾਂ ਨੀ ਸੁਣੀ, ਉਹ ਇੰਨੇ ਕ ਚੰਬੜੇ ਪਏ ਨੇ ਉਹਨਾਂ ਨੂੰ ਅੱਖਾਂ ਨਾਲ ਨਾ ਦਿਸਦਾ ਤੇ ਨਾ ਕੰਨਾਂ ਨਾਲ ਉਹ ਸੁਣ ਨੂੰ ਤਿਆਰ ਆ। ਮਹਾਰਾਜ ਨੇ ਅੱਜ ਨਿਰਣਾ ਕਰ ਦਿੱਤਾ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੁੱਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ, ਅੱਖਾਂ ਨਾਲ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ।
ਦੇਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ।
ਪੰਚਮ ਸਤਿਗੁਰੂ ਕਹਿੰਦੇ ਨੇ ਭਾਈ ਤੁਸੀਂ ਦੱਸੋ, ਕਦੀ ਕਿਸੇ ਨੂੰ ਜ਼ਹਿਰ ਦੇ ਵਿੱਚ ਮਾਇਆ ਦੇ ਵਿੱਚ ਤ੍ਰਿਪਤੀ ਮਿਲੀ ਹੈ? ਉਸ ਬੰਦੇ ਨੇ ਕਿਹਾ ਜੀ ਮੈਂ ਬਿਲਕੁਲ ਸੰਤੁਸ਼ਟ ਹੋ ਗਿਆ, ਮੈਨੂੰ ਕਿਸੇ ਚੀਜ਼ ਦੀ ਹੁਣ ਲੋੜ ਨਹੀਂ, ਮੈਂ ਰੱਜ ਗਿਆ ਵਾਂ। ਗੁਰੂ ਸਾਹਿਬ ਕਹਿੰਦੇ ਆ ਅੱਗ ਬਾਲੋਗੇ ਤੇ ਅੱਗ ਹੋਰ ਬਾਲਣ ਮੰਗੇਗੀ, ਤੇ ਪਰ ਰੱਜਦੀ ਕਦੀ ਵੀ ਨਹੀਂ।
ਪਾਵਕ ਈਂਧਨ ਨਹੀਂ ਧਰਾਪੈ।
ਫਿਰ ਉਦਾਹਰਨ ਉਹੀ ਜੀ, ਜੋ ਪਾਵਕ ਈਂਧਨ ਨਹੀਂ ਧਰਾਪੈ, ਜਿਵੇਂ ਅੱਗ ਈਂਧਨ ਪੈਣ ਦੇ ਨਾਲ, ਬਾਲਣ ਪੈਣ ਦੇ ਨਾਲ, ਲੱਕੜਾਂ ਪਾਉਣ ਦੇ ਨਾਲ, ਮਿੱਟੀ ਦਾ ਤੇਲ, ਪੈਟਰੋਲ ਪਾਉਣ ਦੇ ਨਾਲ, ਕੋਈ ਚੀਜ਼ ਜਿਹੜੀ ਜਵਲਨਸ਼ੀਲ ਹੈ ਅੱਗ ਉੱਤੇ ਪਾਈ, ਜੋ ਅੱਗ ਕਹਿਗੀ ਮੈਂ ਰੱਜ ਗਈ ਹਾਂ, ਨਹੀਂ ਰੱਜਦੀ ਨਾ ਜੀ। ਇਸੇ ਤਰ੍ਹਾਂ ਭਰਤ ਵੀ ਕਹਿੰਦਾ ਹੈ ਵੈਰਾਗ ਸ਼ਤਕ ਚ, ਉਹ ਕਹਿੰਦੇ ਨੇ ਲੋਕ ਕਹਿੰਦੇ ਨੇ ਅਸੀਂ ਭੋਗ ਭੋਗੇ, ਅਸੀਂ ਭੋਗਾਂ ਨੂੰ ਭੋਗਦੇ ਰਹੇ। ਉਹ ਕਹਿੰਦੇ ਨੇ ਮੂਰਖੋ ਅਸੀਂ ਭੋਗ ਨੀ ਭੋਗੇ, ਭੋਗ ਸਾਨੂੰ ਭੋਗ ਗਏ। ਇਸ ਬੇਨਤੀ ਨੂੰ ਫਿਰ ਸੁਣਿਓ, ਵੇ ਇਹ ਭੋਗ ਭੋਗ ਲਿਆ। ਉਹ ਕਹਿੰਦੇ ਨੇ ਭੋਗਾਂ ਨੇ ਤੈਨੂੰ ਭੋਗ ਲਿਆ, ਤੇਰੀਆਂ ਅੱਖਾਂ ਨੂੰ ਭੋਗ ਗਿਆ ਪਾਰਦ੍ਰਿਸ਼ਟ, ਤੇਰੇ ਕੰਨਾਂ ਨੂੰ ਭੋਗ ਗਿਆ ਗੰਧਨ ਵੈਣ ਨਿੰਦਿਆ ਤੇ ਚੁਗਲੀ, ਤੇਰੀ ਜੀਭ ਨੂੰ ਭੋਗ ਗਿਆ ਸਵਾਦਲੇ ਰਸ ਤੇ ਜ਼ਬਾਨ ਦਾ ਕੂੜ, ਤੇਰੀ ਸਕਿਨ ਨੂੰ ਭੋਗ ਗਿਆ ਕਾਮ ਸਪਰਸ਼। ਤੂੰ ਕਹਿੰਦਾ ਮੈਂ ਭੋਗ ਭੋਗੇ, ਇਹ ਝੂਠ ਹੈ, ਅਸਲ ਚ ਭੋਗਾਂ ਨੇ ਤੈਨੂੰ ਭੋਗ ਲਿਆ ਹੈ। ਇਸੇ ਕਰਕੇ ਬਾਬਾ ਸਾਹਿਬ ਦਾ ਇੱਕ ਬਚਨ, ਭਾਵੇਂ ਉਹ ਬੁਢੇਪੇ ਨਾਲ ਸੰਬੰਧਿਤ ਹੈ, ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਵੇਖੋ ਗੁਰਮੁਖੋ, ਜੀਭ ਚਲੀ ਗਈ, ਦੰਦ ਚਲੇ ਗਏ, ਨੱਕ ਚਲਾ ਗਿਆ, ਕੰਨ ਚਲਾ ਗਿਆ, ਅੱਖਾਂ ਚਲੀਆਂ ਗਈਆਂ। ਤੂੰ ਕਹਿੰਦਾ ਵੀ ਮੈਂ ਭੋਗਿਆ, ਉਹ ਨਹੀਂ ਤੂੰ ਨੀ ਭੋਗਿਆ, ਆ ਵਾਸ਼ਨਾਵਾਂ ਤੇਰੀਆਂ ਸਰੀਰ ਦੇ ਇੰਦਰਾਂ ਨੂੰ ਭੋਗ ਕੇ ਸੱਚੀ ਮੁੱਚੀ ਕਮਜ਼ੋਰ ਕਰਕੇ ਚਲੀਆਂ ਗਈਆਂ। ਚੱਬਣ ਚੱਲਣ ਤਨ ਸੇ ਸੁਨੀਅਰ ਬਹਿ ਗਏ, ਖੇੜੇ ਮੁੱਤੀ ਤਾ ਸੇ ਜਾਨੀ ਚੱਲ ਗਏ। ਅੱਜ ਤੱਕ ਕੋਈ ਵੀ ਵਾਸ਼ਨਾ ਨਾਲ ਤ੍ਰਿਪਤ ਨਹੀਂ ਹੋਇਆ, ਜਿਵੇਂ ਅੱਗ ਵਿਚ ਪਾਇਆ ਹੋਇਆ ਬਾਲਣ ਅੱਗ ਹੋਰ ਮੱਚਦੀ ਹੈ, ਇਸੇ ਤਰ੍ਹਾਂ ਵਾਸ਼ਨਾ ਅੰਦਰੋਂ ਹੋਰ ਭਟਕਦੀ ਹੈ।
ਬਿਨ ਹਰ ਕਹਾ ਅਗਾਈ,
ਬਿਨ ਹਰ ਕਹਾ ਅਗਾਈ, ਅਗਾਈ ਦਾ ਅਰਥ ਹੁੰਦਾ ਰੱਜ ਜਾਣਾ। ਹਰੀ ਦੇ ਨਾਮ ਤੋਂ ਬਿਨਾਂ ਅੱਜ ਤੱਕ ਕੋਈ ਰੱਜਿਆ ਨਹੀਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਇਨਸਾਨ ਕਿਵੇਂ ਰੱਜ ਸਕਦਾ ਹੈ? ਇੱਥੇ ਇਕ ਹੋਰ ਬੇਨਤੀ ਕਰਦੇ ਆ, ਦੇਖੋ ਮੈਂ ਅਰਜ਼ ਕੀਤੀ, ਭੁੱਖ ਸਾਰੀ ਮਨ ਦੀ ਏ, ਅੱਗੇ ਫਿਰ ਮਨ ਹੀ ਉਹ ਕਹਿ ਲੋ। ਇੱਕ ਸੋਮਾ ਹੈ, ਚਸ਼ਮਾ ਸ਼ਬਦ ਵਰਤ ਲਈ ਸੌਖਾ ਰਹੇਗਾ, ਜਿਵੇਂ ਚਸ਼ਮਾ ਫਟਦਾ ਹੈ ਨਾ ਜੀ, ਤੇ ਇੱਕੋ ਦਮ ਇੱਕ ਥਾਂ ਤੋਂ ਚਸ਼ਮਾ ਨਿਕਲ ਰਿਹਾ, ਫਿਰ ਉਹਦੇ ਪਾਣੀ ਦੀਆਂ ਧਰਾਵਾਂ ਬਣ ਜਾਂਦੀਆਂ ਨੇ, ਕੋਈ ਥੋੜਾ ਜਿਹਾ ਕਿਸੇ ਪਾਸੇ ਰੁੜ ਰਿਹਾ, ਕੋਈ ਕਿਸੇ ਪਾਸੇ ਵੇਖਿਆ ਨਾ, ਇੱਕ ਚਸ਼ਮਾ ਦਾ ਪਾਣੀ ਕਿੰਨਾ ਕੁ ਖਿਲਰ ਜਾਂਦਾ ਪ੍ਰਵਾਹ ਵਿੱਚ। ਮਨ ਚਸ਼ਮਾ ਹੈ, ਇਹਦੇ ਜਦੋਂ ਭੁੱਖ ਪੈਦਾ ਹੋ ਜਾਏ ਨਾ ਜੀ, ਇਹਦੀ ਵਿਰਲਾ ਵਿੱਚੋਂ ਨਿਕਲਦੀਆਂ ਨੇ, ਇਹ ਖਲਾਰਾ ਪਾ ਦਿੰਦੀਆਂ ਨੇ। ਕਦੀ ਮਨ ਪਰਾਏ ਰੂਪ ਨੂੰ ਦੇਖਣ ਲਈ ਅੱਖਾਂ ਵਿੱਚ ਵੇਖੀ ਜਾਂਦਾ, ਹੈ ਤਾਂ ਭੁੱਖ ਨਾ ਜੀ ਸਾਰੀਆਂ, ਬਾਬਾ ਜੀ ਨੇ ਸਾਰਾ ਹੀ ਜ਼ਿਕਰ ਕੀਤਾ ਸ਼ਬਦ ਚ, ਕਿਤੇ ਕੰਨ ਵਿੱਚ ਬੈਠਾ ਸੁਣੀ ਜਾਂਦਾ, ਕਿਤੇ ਜੀਭ ਵਿੱਚ ਬੈਠਾ ਬੋਲੀ ਜਾਂਦਾ, ਕਿਤੇ ਨੱਕ ਵਿੱਚ ਬੈਠਾ ਸੁਗੰਧੀ ਲਈ ਜਾਂਦਾ। ਇੱਕੋ ਮਨ ਇਹ ਸਾਰੀਆਂ ਇੰਦਰੀਆਂ ਭੋਗ ਰਿਹਾ ਹੈ, ਤੇ ਫਿਰ ਏਦਾਂ ਚੱਲੇ ਇਹਨੂੰ ਭੋਗਣ ਦੇ ਬਾਅਦ ਫਿਰ ਭੁੱਖੇ ਦਾ ਭੁੱਖਾ। ਆਖਣ ਆਖਣ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ, ਭੁੱਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜਿਆ ਜਾ ਗੁਣ ਕੈ ਗੁਣੀ ਸਮਾਏ। ਅੱਖੀ ਵੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ, ਸਾਧੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਗੁਰੂ ਕੋ ਆ ਜੀਵ ਆ ਨੱਕ ਕੋਈ ਬੰਦਾ ਇੱਥੇ ਕਰਾ ਰੱਜ ਗਿਆ ਹੈ? ਹਾਂ, ਇੱਕ ਰੱਬ ਮੇਰ ਕਰੇ, ਇਹ ਜਿਹੜੀ ਅੱਗ ਮਾਇਆ ਦੀ ਹੈ ਨਾ, ਜੋ ਰਹਿੰਦੀ ਅੱਗ ਹੀ ਏ, ਇਹਦਾ ਪਾਸਾ ਪਲਟ ਜਾਂਦਾ ਥੋੜਾ ਜਿਹਾ। ਅੱਜ ਜਦੋਂ ਸ਼ਬਦ ਆਇਆ ਤੇ ਮੇਰੇ ਮਨ ਚ ਇੱਕ ਪੱਕ ਹੋਰ ਵੀ, ਜਿਵੇਂ ਵਾਸ਼ਨਾ ਵਾਲਾ ਬੰਦਾ ਕਦੀ ਨੀ ਰੱਜਦਾ, ਤੇ ਜਿਹਦੇ ਉੱਤੇ ਰੱਬ ਦੀ ਬਖਸ਼ਿਸ਼ ਨਾਲ ਨਾਮ ਦੀ ਰੁਖਾਨੀਅਤ ਦੀ ਕਿਰਪਾ ਹੋ ਜਾਏ, ਇਹ ਪਾਸਾ ਪਲਟਿਆ ਜਾਂਦਾ। ਇਹ ਅੱਖਾਂ ਦੇਖ ਕੇ ਰੱਜਦੀਆਂ ਨੀ ਵਾਸ਼ਨਾ, ਕੰਨ ਜਿਹੜੇ ਨੇ ਸੁਣ ਕੇ ਨੀ, ਜਦੋਂ ਬੰਦਗੀ ਵੱਲ ਤੁਰਦਾ ਕਹਿੰਦਾ ਰੱਬਾ ਅੰਦਰ ਵੀ ਹੁਣੇ ਕੋ ਜੀ ਅੱਗ ਉੱਠ ਪਈ, ਤੇਰੇ ਨਾਮ ਦੀ ਭੁੱਖ ਲੱਗ ਗਈ, ਤ੍ਰਿਪਤੀ ਮੈਨੂੰ ਤਾਂ ਵੀ ਨੀ ਆਉਂਦੀ ਪਈ। ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਏ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ, ਸਾਚੇ ਨਾਮ ਕੀ ਲਾਗੈ ਭੁੱਖ। ਇਹ ਫਿਰ ਬੇਨਤੀ ਜੇ, ਹਾਲਾਂਕਿ ਪ੍ਰਕਰਨ ਹੀ ਹੈਗਾ ਇਹ ਸ਼ਬਦ ਦਾ, ਦੁਨੀਆਂ ਦੀ ਭੁੱਖ ਲੱਗੇ ਉਹਦੇ ਵਿੱਚੋਂ ਦੁੱਖ ਜਨਮ ਲੈਂਦਾ, ਕਿਉਂਕਿ ਭੁੱਖ ਪੂਰੀ ਨਹੀਂ ਹੁੰਦੀ, ਜਿਹਨੂੰ ਨਾਮ ਦੀ ਭੁੱਖ ਲੱਗ ਜਾ ਉਹਦੇ ਦੁੱਖ ਖਤਮ ਹੋ ਜਾਂਦੇ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚੱਲੀ ਹੈ ਦੁੱਖ। ਇੱਥੇ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ, ਨਾਮ ਤੋਂ ਬਿਨਾਂ ਅੰਦਰ ਤ੍ਰਿਪਤ ਨਹੀਂ ਹੁੰਦਾ। ਇਹ ਦੋ ਤੁਕਾਂ ਰਹਾਉ ਦੀਆਂ ਹਨ,
ਦਿਨ ਦਿਨ ਕਰਤ ਭੋਜਨ ਬਹੁ ਬਿੰਜਨ,
ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਰੋਜ਼ਾਨਾ। ਫਿਰ ਬੇਨਤੀ ਹੈ, ਦਿਨ ਦਿਨ ਦਾ ਅਰਥ ਕਰਾਂਗੇ ਪ੍ਰਤੀ ਦਿਨ ਕਰ ਲੋ। ਭੋਜਨ ਤੇ ਬਿੰਜਨ, ਵਿਅੰਜਨ ਸ਼ਬਦ, ਅਨੇਕਾਂ ਤਰ੍ਹਾਂ ਦੇ ਮਿੱਠੇ ਪਦਾਰਥ ਭੋਜਨ। ਮਹਾਰਾਜ ਕਹਿੰਦੇ ਇੱਕ ਦਿਨ ਨਹੀਂ, ਜਿੱਦਣ ਦਾ ਜੰਮਿਆ ਦੰਦ ਨਿਕਲੇ ਨਾ, ਕੋਈ ਨਾਗਾ ਨਹੀਂ ਪਾਇਆ, ਦਿਨ ਪ੍ਰਤੀ ਦਿਨ ਰੋਜ਼ ਭੋਜਨ ਛਕਣਾ, ਮਿੱਠੇ ਤੋਂ ਮਿੱਠੇ, ਚੰਗੇ ਤੋਂ ਚੰਗੇ ਪਦਾਰਥ, ਤੂੰ ਖੱਟੇ ਮਿੱਠੇ ਸਲੂਣੇ ਚੱਖ ਰਿਹਾ ਹੈ।
ਤਾਕੀ ਮਿਟੈ ਨਾ ਭੁੱਖਾ,
ਇੰਨੇ ਸਾਲ ਹੋ ਗਏ ਖਾਂਦਿਆਂ, ਪਰ ਮਹਾਰਾਜ ਕਹਿੰਦੇ ਨੇ ਅੰਦਰ ਵਾਲੇ ਸਵਾਦ ਦੀ ਭੁੱਖ ਅਜੇ ਵੀ ਨਹੀਂ ਮਰੀ, ਅਜੇ ਵੀ ਉਸੇ ਤਰ੍ਹਾਂ ਤੜਫ ਗਏ, ਅਜੇ ਵੀ ਉਸੇ ਤਰ੍ਹਾਂ ਭੁੱਖ ਤੰਗ ਕਰਦੀ ਹੈ। ਇਹ ਤੇ ਗੁਰਮੁਖੋ ਤੰਦੂਰ ਹੈ ਨਾ ਜੀ, ਇਸ ਜਿਵੇਂ ਤੰਦੂਰ ਚ ਬਾਲਣ ਪਾਈ ਜਾਓ, ਇਹ ਵੀ ਉਦਾਹਰਨ ਬਾਲਣ ਦੀ ਹੋਵੇਗੀ। ਸਵੇਰੇ ਪਾਓ ਸ਼ਾਮ ਤੱਕ ਖਾਕ, ਦੁਪਹਿਰੇ ਪਾਓ ਫਿਰ ਖਾਕ, ਤੇ ਫਿਰ ਦੇਖੋ ਇੰਨਾ ਮਨ ਹੈ। ਕਦੀ ਤੁਸੀਂ ਦੇਖੋ ਬੰਦੇ ਦਾ ਸੁਭਾਅ ਹੈ ਨਾ, ਅਜੇ ਸਵੇਰੇ ਨਾਸ਼ਤਾ ਕਰਦਾ, ਚਲੋ ਲੋੜ ਤੇ ਹੈ ਬੰਦੇ ਨੂੰ ਭੋਜਨ ਦੀ, ਨਾਸ਼ਤਾ ਇਕਾਗਰਤਾ ਨਾਲ ਨਹੀਂ ਖਾਂਦਾ, ਅਕਸਰ ਪੁੱਛਣ ਲੱਗ ਪੈਂਦਾ ਇਹ ਦੁਪਹਿਰੇ ਲੰਚ ਚ ਕੀ ਬਣਾਓਗੇ। ਬੰਦਾ ਪੁੱਛੇ ਜਿਹੜਾ ਪਿਆ ਹੈ, ਅੱਗੇ ਤੇਰੇ ਭਾਂਡਾ ਧਰਿਆ ਤਾਂ ਡੱਫ ਲੈ ਪਹਿਲਾਂ, ਵੀ ਇਹਨੂੰ ਖਾ ਲੈ। ਉਹ ਦੁਪਹਿਰ ਦਾ ਖਾਂਦਾ, ਨਾਲ ਹੀ ਪੁੱਛਣ ਲੱਗ ਪੈਂਦਾ ਅੱਜ ਰਾਤ ਨੂੰ ਡਿਨਰ ਕਿੱਥੇ ਹੈ। ਮਹਾਰਾਜ ਕਹਿੰਦੇ ਧਿਆਨ ਹੀ ਖਾਣ ਵੱਲ ਲੱਗਾ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪੈ ਨੰਦਿਆ ਸਭ ਅੰਗ ਅੰਗ, ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ, ਜਿਨ੍ਹਾਂ ਸੱਚ ਨਾ ਲੱਗੋ ਰੰਗ। ਸੱਚੇ ਦਾ ਨਾਮ ਦਾ ਰੰਗ ਹੀ ਨਹੀਂ ਲੱਗਾ। ਮਹਾਰਾਜ ਕਹਿੰਦੇ ਦਿਨ ਰਾਤ ਭੋਜਨ ਖਾਈ ਜਾ ਰਿਹਾ। ਮੈਂ ਫਿਰ ਬੇਨਤੀ ਕਰਾਂਗਾ, ਗੁਰਬਾਣੀ ਵਰਤ ਤੋਂ ਵੀ ਮਨਾ ਕਰਦੀ ਹੈ ਵੀ ਰੋਟੀ ਛੱਡਣਾ, ਤੇ ਗੁਰਬਾਣੀ ਇਹ ਵੀ ਕਹਿੰਦੀ ਪੇਟੂ ਨਾ ਹੋ ਜਾਈ ਕਿਤੇ। ਫਿਰ ਬੇਨਤੀ, ਸਵਾਦੂ ਨਾ ਹੋ ਜਾਈ, ਖਾ ਤੂੰ ਜੀ ਲਈ ਤੇ ਜੀ ਤੂੰ ਰੱਬ ਦੀ ਇਬਾਦਤ ਲਈ। ਮਸਕੀਨ ਸਾਹਿਬ ਕਹਿੰਦੇ ਹੁੰਦੇ ਸਨ, ਅਕਸਰ ਕੋਟ ਕਰਦੇ ਸਨ,
ਉਹ ਕਿਉਂਕਿ ਉਹਨਾਂ ਦੇ ਬਚਨ ਕਈ ਨੇ ਜਿਹੜੇ ਵਾਰ ਵਾਰ ਰਿਪੀਟ ਕਰਦੇ ਸਨ ਕਿ ਖਾਣਾ ਜੀਣ ਵਾਸਤੇ ਹੈ, ਜੀਣਾ ਬੰਦਗੀ ਲਈ ਹੈ, ਖਾਣਾ ਤਾਂ ਖਾਣਾ ਕਿ ਖਾਣਾ ਤੈਨੂੰ ਚਲਾ ਸਕੇ, ਚੁੱਕ ਸਕੇ, ਖਾਣਾ ਇਸ ਕਰਕੇ ਨੀ ਖਾਣਾ ਕਿ ਖਾਣਾ ਤੈਨੂੰ ਚੁੱਕਣਾ ਪੈ ਜਾਏ ਕਿ ਭੋਜਨ ਤੂੰ ਚੁੱਕ ਕੇ ਤੁਰਿਆ ਫਿਰ ਮੋਟੇਪਾ ਜੀ ਨੂੰ ਕਹਿ ਲੋ। ਇੱਥੇ ਗੁਰੂ ਜੀ ਕਹਿੰਦੇ ਦਿਨ ਰਾਤ ਖਾਈ ਜਾਂਦਾ, ਦਿਨ ਰਾਤ ਚੱਬੀ ਜਾਂਦਾ, ਤੇ ਕਈਆਂ ਬੰਦਿਆਂ ਦਾ ਸੁਭਾਅ ਹੀ ਹੁੰਦਾ ਸੱਚੀ ਜੀ ਉਹ ਬਖਸ਼ਦੀ ਕੁਝ ਨੀ, ਹਰ ਚੀਜ਼ ਖਿੱਚੀ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਦਿਨ ਰਾਤ ਖਾਈ ਜਾਂਦਾ ਤੇ ਤੇਰੀ ਭੁੱਖ ਮਿਟ ਗਈ, ਤੇਰੀ ਤ੍ਰਿਪਤੀ ਨਹੀਂ ਹੋਈ।
ਉਦਮ ਕਰੈ ਸਵਾਨ ਕੀ ਨਿਆਈ।
ਹੁਣ ਬੰਦਾ ਕਰ ਕੀ ਰਿਹਾ ਹੈ, ਉਦਮ ਕਰੈ ਸਵਾਨ ਕੀ ਨਿਆਈ, ਤੁਲਨਾ ਕਿਹਦੇ ਨਾਲ ਦਿੱਤੀ ਜੀ? ਕੁੱਤੇ ਨਾਲ। ਸਵਾਨ ਦਾ ਅਰਥ ਕੁੱਤਾ, ਆਪ ਸਾਰੇ ਰੋਜ਼ ਕਥਾ ਸੁਣਦੇ ਅਰਥ। ਇੱਥੇ ਕੁੱਤਾ ਕਿਉਂ ਕਿਹਾ? ਉਂਜ ਵੈਸੇ ਮਹਾਰਾਜ ਦੀ ਬਾਣੀ ਚ ਇੱਕ ਵੀ ਆਉਂਦਾ ਨਾ ਬਚਨ, ਸੁੱਖ ਹੈ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸਵਾਨ ਜੋ ਡੋਲਤ ਮੈਂ ਸੁਧਰਾਮ ਭਜਨ ਕੀ। ਇੱਥੇ ਫਿਰ ਕਿਹਾ ਦਿਨ ਦਿਨ ਕਰਤ ਭੋਜਨ ਬੋ ਬਿੰਜਨ ਤਾਂ ਕਿ ਮਿਟੈ ਨਾ ਭੁੱਖਾ, ਉਦਮ ਕਰੇ ਸਵਾਨ ਕੀ ਨਾਈ ਚਾਰੇ ਕੁੰਟਾਂ ਭੁੱਖਾ। ਕੁੱਤਾ ਇੱਥੇ ਕਿਉਂ ਕਿਹਾ? ਇੱਥੇ ਜੀਵ ਦੇ ਚਸਕੋਲੇ ਨੂੰ ਖਿਮਾ ਕਰ ਦਿਓ, ਮੈਂ ਕਿਸੇ ਨੂੰ ਕਹਿ ਨਹੀਂ ਰਿਹਾ, ਜੀਵ ਦੇ ਚਸਕੇ ਨੂੰ ਗੁਰੂ ਨੇ ਕੁੱਤੇ ਨਾਲ ਤੁਲਨਾ ਦਿੱਤੀ ਹੈ। ਜਿਹੜਾ ਕੁੱਤਾ ਚਾਰੇ ਕੁੰਟਾਂ ਘੋਖਾ ਵਾਲਾ ਘਰ ਵਾਲਾ ਕੁੱਤਾ ਹੋਰ ਏ, ਚਾਰੇ ਕੁੰਟਾਂ ਘੋਖਾ ਵਾਲਾ ਕੁੱਤਾ ਹੈ ਨਾ। ਤੁਸੀਂ ਦੇਖਿਓ ਜੇ ਕਿਤੇ ਦੁੱਧ ਪਿਆ ਹੋਵੇਗਾ ਨਾ ਭਾਂਡੇ ਚ, ਉਹ ਦੁੱਧ ਲੱਕਣ ਲੱਗ ਪਏਗਾ। ਦੁੱਧ ਪੀਣ ਤੋਂ ਬਾਅਦ ਮੰਨ ਲਓ ਕੂੜੇ ਦੇ ਢੇਰ ਉੱਤੇ ਰੋਟੀ ਪਈ ਹੈ ਨਾ, ਉਹ ਰੋਟੀ ਵੀ ਖਾ ਲੂਗਾ, ਏਡਾ ਨਿਕੰਮਾ। ਬਾਹਰ ਕਿਤੇ ਮਾਸ ਦੀ ਬੋਟੀ ਪਈ ਉਹ ਵੀ ਨੂੰ ਚਬਾ ਲਏਗਾ। ਜੇ ਕੋਈ ਪੁੱਛੇ ਵੀ ਸਬਰ ਹੀ ਕਰ ਲੈ, ਦੁੱਧ ਤੂੰ ਲੱਕ ਲਿਆ, ਤੂੰ ਰੋਟੀ ਖਾ ਲਈ, ਤੂੰ ਮਾਸ ਦੀ ਬੋਟੀ ਖਾ ਲਈ, ਤੇ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਕਹਿੰਦੇ ਇੰਨਾ ਜੀਵ ਦਾ ਚਸਕਾ ਭੈੜਾ ਕਿ ਚੱਕੀ ਦੇ ਕੋਲ ਪਿਆ ਹੋਇਆ ਜਿਹੜਾ ਕੱਪੜਾ ਆਟੇ ਨਾਲ ਭਰਿਆ ਨਿਕੰਮਾ ਜਾਂਦਾ ਉਹ ਵੀ ਮੂੰਹ ਚ ਪਾ ਕੇ ਲੈ ਜਾਂਦਾ। ਚਾਕੀ ਚਾਟੇ ਚੂਨ ਖਾਹੇ, ਚਾਕੀ ਕਾ ਚਿਥੜਾ ਕਹਾ ਲੈ ਜਾਏ। ਇੱਥੇ ਕੁੱਤਾ ਤਾਂ ਕਿਹਾ ਕਿਉਂਕਿ ਬੇਸਬਰੀ ਬਿਰਤੀ, ਵਾਹਿਗੁਰੂ ਜੀ ਜਿਹੜੀ ਰੱਜਦੀ ਕੋਈ ਨੀ, ਆਹ ਵੀ ਖਾ ਲਿਆ ਆਹ ਵੀ ਖਾ ਲਿਆ, ਸਭ ਕੁਝ ਖਾਈ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖੋ ਮੈਂ ਨੀ ਆਪਣੇ ਕੋਲੋਂ ਕਹਿ ਰਿਹਾ, ਮਹਾਰਾਜ ਕਹਿੰਦੇ ਕੁੱਤੇ ਦੀ ਤਰ੍ਹਾਂ ਹੈ ਜਿਹੜਾ ਸਾਰੀਆਂ ਥਾਵਾਂ ਤੇ ਮੂੰਹ ਮਾਰਦਾ, ਨਿਕੰਮੇ ਦਾ ਅੰਦਰ ਰੱਜਦਾ ਹੀ ਨਹੀਂ ਪਿਆ। ਦੇਖੋ ਸਿੱਧੀ ਜੀ ਬਾਤ ਹੈ। ਮਹਾਰਾਜ ਕਹਿੰਦੇ ਉਦਮ ਕਰੈ ਸਵਾਨ ਕੀ ਨਾਈ ਚਾਰੇ ਕੁੰਟਾਂ ਭੁੱਖਾ, ਚਾਰ ਚਵੇਰੀ ਮਾਰਦਾ ਪਿਆ। ਤੇ ਅੱਜ ਕੱਲ ਲੋਕੀ ਫੀਲਿੰਗ ਬਹੁਤ ਲੈਂਦੇ, ਜੇ ਮੇਰੀ ਗੱਲ ਨੂੰ ਮਹਿਸੂਸ ਨਾ ਕਰਿਓ ਪਰ ਕਰ ਵੀ ਲਓ ਤੇ ਕੋਈ ਨੀ, ਅੰਦਰ ਦੀ ਵਾਸ਼ਨਾ ਕੁਝ ਹੋਰ ਹੁੰਦੀ ਹੈ ਤੇ ਨਾ ਬਦਲ ਬਦਲ ਕੇ ਖਾਂਦਾ ਹੈ ਨਾ ਜੀ। ਯਾਦ ਰੱਖਿਓ ਅਧਿਆਤਮਿਕਤਾ ਦਾ ਸਬੰਧ ਵਾਸ਼ਨਾ ਨਾਲ ਬਹੁਤ ਜ਼ਿਆਦਾ। ਜੇ ਆਹ ਲਓ ਜੀ ਇਹ ਵੈਜੀਟੇਰੀਅਨ ਚਿਕਨ ਆ ਗਿਆ, ਇਸ ਤਰ੍ਹਾਂ ਕਹਿੰਦੇ ਆ ਨਾ ਜੀ ਕਈ, ਇਹ ਵੈਜੀਟੇਰੀਅਨ ਫਲਾਣੀ ਚੀਜ਼ ਆ ਗਈ, ਤੂੰ ਸਵਾਦ ਲੈਣਾ ਮਰਨਾ ਉਂਝ ਮਰ ਜਿੱਥੇ ਮਰਜ਼ੀ, ਪਰ ਆਪਣੀ ਵਾਸ਼ਨਾ ਨੂੰ ਨਾ ਬਦਲ ਕੇ ਕਿਉਂ ਤ੍ਰਿਪਤ ਕਰ ਰਿਹਾ? ਮੇਰੀ ਫਿਰ ਬੇਨਤੀ ਹੈ, ਅੰਦਰ ਤਾਂ ਮਹਿਸੂਸ ਉਹੀ ਕਰ ਰਿਹਾ ਨਾ। ਕਾਮ ਨੂੰ ਵਿਦਾਂਤ ਨੇ ਅੱਠ ਤਰ੍ਹਾਂ ਦਾ ਦੱਸਿਆ, ਕਾਮ ਕੇਵਲ ਦੋ ਸਰੀਰਾਂ ਦਾ ਸੰਯੋਗ ਨਹੀਂ ਹੁੰਦਾ, ਕਾਲਪਨਿਕ ਬਿਰਤੀ ਵੀ ਕਾਮ ਹੁੰਦੀ ਹੈ। ਜਿਸ ਤਰ੍ਹਾਂ ਕਾਲਪਨਾ ਕਰਨੀ ਉਹ ਵੀ ਕਾਮ ਦਾ ਇੱਕ ਹਿੱਸਾ ਹੈ, ਇਸੇ ਤਰ੍ਹਾਂ ਜੀਵ ਦੇ ਚਸਕਿਆਂ ਦੀ ਕਲਪਨਾ ਕਰਨੀ ਕੋਈ ਵੀ ਹੋਵੇ ਜੀ, ਉਹ ਅੰਦਰ ਸੱਚੀ ਮੁੱਚੀ ਵਾਸ਼ਨਾ ਚ ਰਹਿੰਦਾ, ਬੰਦਾ ਸਿਰਫ ਨਾਂ ਨੂੰ ਬਦਲ ਲੈਂਦਾ ਵੀ ਮੈਂ ਇਸ ਤਰ੍ਹਾਂ ਲੱਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਬੰਦਿਆ ਕਿੱਥੇ ਚਾਰ ਚਵੇਰੇ ਭੱਜਿਆ, ਪਰ ਇੱਥੇ ਕੇਵਲ ਮੈਂ ਕਿਸੇ ਮਾਸ ਦਾ ਜ਼ਿਕਰ ਨਹੀਂ ਕਰ ਰਿਹਾ, ਕੇਵਲ ਇੱਥੇ ਸੱਚ ਇਹਦੇ ਹਰ ਤਰ੍ਹਾਂ ਦੀ ਵਾਸ਼ਨਾ, ਆਹ ਵੀ ਚੱਖ ਲਾ ਆਹ ਵੀ ਚੱਖ ਲਾ। ਨਹੀਂ, ਮਹਾਰਾਜ ਜੀ ਕਹਿੰਦੇ ਨੇ ਨਹੀਂ ਉਹ ਪਿਆਰਿਆ, ਸੌ ਉਲਾਮ ਮੈਂ ਦਿਨੇ ਕਹਿ ਰਾਤੀ ਮਿਲਣ ਸਹੰਸ, ਸਿਫਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇ। ਤੋਂ ਪਿਆਰਿਆ ਤੂੰ ਖਾ ਖਾ ਕੇ ਰੱਬ ਦੀ ਬੰਦਗੀ ਤਾਂ ਕਰ। ਹੁਣ ਅਗਲੇ ਕਹੋਗੇ ਜੀ ਫਿਰ ਰੋਟੀ ਛੱਡ ਦਈਏ, ਕਿਉਂਕਿ ਬੰਦੇ ਸਾਰੇ ਦੂਜਾ ਪੱਖ ਲੈ ਕੇ ਬੈਠਾ ਹੁੰਦੇ। ਮਹਾਰਾਜ ਕਹਿੰਦੇ ਤੂੰ ਕਿਉਂ ਨੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਿਹਦੀ ਕਿਰਪਾ ਨਾਲ ਤੂੰ 36 ਪ੍ਰਕਾਰ ਦੇ ਭੋਜਨ ਖਾਂਦਾ ਨਾ, ਉਸ ਠਾਕੁਰ ਨੂੰ ਹਿਰਦੇ ਚ ਵਸਾ। ਇੱਥੇ ਤਾਂ ਗੁਰਦੇਵ ਨੇ ਕਿਹਾ ਕਿ ਜਿਹੜੇ ਜੀਵ ਦੇ ਚਸਕੇ ਦੀ ਚੱਲੇ ਪਰ ਇਬਾਦਤ ਨਹੀਂ ਕੀਤੀ।
ਕਾਮਵੰਤ ਕਾਮੀ ਬਹੁ ਨਾਰੀ।
ਇੱਥੇ ਮਜ਼ੂਰ ਕਹਿੰਦੇ ਨੇ ਇੱਕ ਕਾਮੀ ਬੰਦਾ, ਇਹ ਵੀ ਰਾਜਿਆਂ ਮਹਾਰਾਜਿਆਂ ਨਾਲ ਜੁੜੇਗੀ, ਉਂਜ ਵੈਸੇ ਅੱਜ ਕੱਲ ਵੀ ਟੁੱਕਦੀ ਏ। ਇੱਕ ਬੰਦਾ ਕਾਮ ਦਾ ਪੀੜਿਆ ਜਿਹਨੇ ਬਹੁਤ ਸਾਰੀਆਂ ਜਿਹੜੀਆਂ ਇਸਤਰੀਆਂ ਨੇ, ਵੇਖੋ ਵਾਹਿਗੁਰੂ ਜੀ ਮੈਂ ਅਰਥ ਕਰ ਰਿਹਾ, ਕਾਮਵੰਤ ਕਾਮੀ ਬਹੁ ਨਾਰੀ, ਕਾਮ ਦਾ ਪੀੜਿਆ ਹੋਇਆ ਬੰਦਾ ਇਹ ਵੀ ਭੁੱਖ ਹੈ। ਮੈਂ ਤਾਂ ਕਿਹਾ ਜੀ ਅੱਜ ਦੇ ਸ਼ਬਦ ਚ ਭੁੱਖ ਦਾ ਅਰਥ ਕੇਵਲ ਪੈਸਾ ਨਹੀਂ ਕਰਨਾ, ਰਾਜ ਦੀ ਭੁੱਖ, ਜ਼ਮੀਨ ਦੀ ਭੁੱਖ, ਜੀਵ ਦੀ ਭੁੱਖ, ਵਾਸ਼ਨਾ ਦੀ ਭੁੱਖ। ਇੱਥੇ ਸਤਿਗੁਰੂ ਕਹਿੰਦੇ ਕਾਮ ਦਾ ਪੀੜਿਆ ਹੋਇਆ ਬੰਦਾ ਜਿਹਦੇ ਕੋਲ ਅਨੇਕਾਂ ਇਸਤਰੀਆਂ ਹਨ, ਕਾਮਵੰਤ ਕਾਮੀ ਬਹੁ ਨਾਰੀ, ਬਹੁਤ ਸਾਰੀਆਂ ਇਸਤਰੀਆਂ ਨਾਲ ਉਹਦਾ ਸੰਬੰਧ ਹੈ।
ਪਰ ਗ੍ਰਹਿ ਜੋਹ ਨਾ ਚੂਕੈ,
ਵਾਹਿਗੁਰੂ ਜੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਇਸ ਅੰਦਰ ਮਲੀਨ ਨੂੰ ਦੇਖੋ, ਇੰਨਾ ਕੁਝ ਭੋਗ ਕੇ ਵੀ ਸੜਕ ਤੇ ਔਰਤ ਜਾਂਦੀ ਹੋਵੇ ਤੇ ਉਹਨੂੰ ਵੇਖਣ ਤੋਂ ਗੁਰੇਜ ਕੋਈ ਨਹੀਂ ਕਰਦਾ। ਕਹਿੰਦੇ ਇੰਨੀਆਂ ਤੇਰੀਆਂ ਰਾਣੀਆਂ, ਤੇਰਾ ਅੰਦਰ ਤ੍ਰਿਪਤ ਨਹੀਂ ਹੋਇਆ ਜੀ? ਆਪ ਜੀ ਕਿਤੇ ਅਰਥ ਦੇਖ ਲਿਓ, ਮੈਂ ਅਰਥ ਲੁਕਾ ਕੇ ਨਹੀਂ ਕਰ ਰਿਹਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋ ਨਾ ਚੁੱਕੈ, ਤੂੰ ਦੂਜੇ ਘਰ ਨੂੰ ਫਿਰ ਸਰੀਰ ਨੂੰ ਅੱਖਾਂ ਪਾੜ ਪਾੜ ਕੇ ਵੇਖ ਰਿਹਾ ਹੈ।
ਦਿਨ ਪ੍ਰਤ ਕਰੈ ਕਰੈ ਪਸ਼ਤਾਪੈ,
ਕਾਮ ਵਾਸ਼ਨਾ ਦਾ ਮਾਰਿਆ ਨਾ ਦਿਨ ਵੇਖਦਾ, ਨਾ ਰਾਤ ਵੇਖਦਾ, ਨਾ ਸਵੇਰ ਵੇਖਦਾ, ਨਾ ਸ਼ਾਮ ਵੇਖਦਾ, ਦਿਨ ਰਾਤ ਚ ਇਹ ਪੀੜਿਆ ਹੋਇਆ ਹੈ। ਪਿਆਰਿਓ ਸਾਹਿਤ ਵਿੱਚ ਤਾਂ ਇਹ ਕੁਝ ਵੀ ਹੈ, ਕਈ ਰਾਜੇ ਮਹਾਰਾਜੇ, ਚਲੋ ਲੋਕਾਂ ਲਈ ਸੋ ਕਾਲਡ ਰਾਜੇ ਮਹਾਰਾਜੇ, ਇੱਥੋਂ ਤੱਕ ਕਿ ਆਪਣੀ ਵਾਸ਼ਨਾ ਦੀ ਪੂਰਤੀ ਲਈ ਵੀ ਅਰਦਾਸ ਕਰਾਉਂਦੇ ਹੁੰਦੇ ਸਨ, ਰੱਬ ਮੈਨੂੰ ਬਲ ਬਖਸ਼ੇ। ਵੇਖੋ ਇਹ ਲਿਖਤਾਂ ਨੇ, ਚਲੋ ਮੈਂ ਉਸ ਕਿਤਾਬ ਦਾ ਜ਼ਿਕਰ ਨਹੀਂ ਕਰਨਾ, ਇਹ ਐਸਾ ਵੀ ਐਸੇ ਵੀ ਲੋਕ ਹੋਏ। ਗੁਰੂ ਅਰਜਨ ਦੇਵ ਸਪਸ਼ਟ ਕਹਿ ਰਹੇ ਆ, ਪਰਦੇ ਚ ਨਹੀਂ ਕਹਿ ਰਹੇ, ਕਹਿੰਦੇ ਤੂੰ ਇਹ ਦਿਨ ਰਾਤ ਵਾਸ਼ਨਾ ਨੂੰ ਭੋਗ ਰਿਹਾ, ਪਰ ਆ ਤੇਰੀਆਂ ਅੱਖਾਂ ਚੰਦਰੀਆਂ ਤੇ ਫਿਰ ਵੀ ਨਹੀਂ ਰੱਜੀਆਂ, ਇਹ ਫਿਰ ਵੀ ਦੂਜਿਆਂ ਵੱਲ ਝਾਤੀ ਮਾਰਦੀਆਂ ਨੇ। ਇਸੇ ਕਰਕੇ ਗੁਰਮੁਖੋ ਗੁਰੂ ਅਰਜਨ ਦੇਵ ਜੀ ਨੇ ਨਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਪਤੀ ਦੀ ਡੈਫੀਨੇਸ਼ਨ ਦਿੱਤੀ, ਪਤੀ ਦੀ ਪਰਿਭਾਸ਼ਾ ਦਿੱਤੀ, ਉਹਦੇ ਵਿੱਚ ਇਹੀ ਕਿਹਾ ਭਾਈ ਜਿਵੇਂ ਸੁਹਾਗਣ ਕਿਸੇ ਹੋਰ ਵੱਲ ਨਾ ਝਾਕੇ, ਤੇ ਪਤੀ ਤੂੰ ਤਾਂ ਹੈ ਜਿਸ ਫੁੱਲ ਨੇ ਤੇਰਾ ਪੱਲਾ ਪਕੜਿਆ, ਇਹਦੇ ਤੋਂ ਬਿਨਾਂ ਕਿਸੇ ਹੋਰ ਵੇਲ ਵੱਲ ਵੇਖੀ ਨਾ। ਕਿਆ ਗਾ ਲਾਇਓ ਭੂਸ਼, ਪਰ ਵੇਲ ਨਾ ਜੋ ਹੈ ਕੰਤ ਤੂੰ। ਇੱਥੇ ਗੁਰਦੇਵ ਕਹਿ ਰਹੇ ਨੇ ਦਿਨ ਰਾਤ ਇਹ ਵਾਸ਼ਨਾ ਭੋਗਦਾ ਹੈ,
ਲੋਭ ਲੋਭ ਮਹਿ ਸੋਕੈ,
ਅੰਦਰ ਦਿਨ ਦਿਨ ਕਾਮ ਨੂੰ ਕਮਜ਼ੋਰ ਕਰ ਗਿਆ, ਸੋਗ ਚ ਅੰਦਰ ਵਾਲੀ ਜਿਹੜੀ ਅਵਸਥਾ ਨਾ ਉੱਥੇ ਸੋਕਾ ਪੈ ਜਾਂਦਾ ਹੈ।
ਹਰ ਹਰ ਨਾਮ ਅਪਾਰ ਅਮੋਲਾ,
ਸਤਿਗੁਰੂ ਸਾਨੂੰ ਸਭ ਨੂੰ ਸਮਤ ਦਿੰਦੇ ਆ ਜੀ। ਇਹ ਜਿਹੜੀਆਂ ਉੱਤੇ ਬਚਨ ਕੀਤੇ ਨਾ ਮਹਾਰਾਜ ਜੀ ਨੇ, ਇਹਦਾ ਗੁੱਸਾ ਨਹੀਂ ਕਰਨਾ ਚਾਹੀਦਾ ਵੀ ਕਿਉਂ ਕਹਿ ਦਿੱਤਾ ਜੀ, ਇਹ ਕਿਉਂ ਖੁੱਲੀਆਂ ਗੱਲਾਂ ਕਹਿ ਦਿੱਤੀਆਂ। ਹੁਣ ਸਤਿਗੁਰੂ ਸਮਤ ਦਿੰਦੇ ਪਏ ਆ, ਝਿੜਕੇ ਨਾ ਝਿੜਕੇ, ਕੁੱਤੇ ਦੀ ਤਰ੍ਹਾਂ ਕਹਿ, ਕਾਮੀ ਦੀ ਤਰ੍ਹਾਂ ਕਹਿ। ਫਿਰ ਜਿਵੇਂ ਬੱਚੇ ਨੂੰ ਝਿੜਕਣ ਤੋਂ ਬਾਅਦ ਮਾਂ ਆਪਣੀ ਗੋਦੀ ਚ ਬਿਠਾ ਕੇ ਮੱਥਾ ਚੁੰਮ ਕੇ ਪੁਚਕਾਰ ਕੇ ਕਹਿੰਦੀ, ਨਾ ਮੇਰੇ ਪੁੱਤ ਇਹ ਕੰਮ ਨਹੀਂ ਕਰਨਾ, ਆਪਾਂ ਆ ਕਰ ਲਈਏ। ਹੁਣ ਸਤਿਗੁਰੂ ਸਮਤ ਦਿੰਦੇ ਆ। ਇਸ ਤੁਕ ਨੂੰ ਦੁਬਾਰਾ ਪੜੋ ਜੀ।
ਹਰ ਹਰ ਨਾਮ ਅਪਾਰ ਅਮੋਲਾ,
ਹਰ ਹਰ ਨਾਮ ਅਪਾਰ ਅਮੋਲਾ, ਹਰ ਹਰ ਦਰਥ ਕਰਨਗੇ ਪ੍ਰਭੂ ਵਾਹਿਗੁਰੂ ਪਰਮੇਸ਼ਵਰ ਜੀ, ਅਪਾਰ ਦਰਥ ਜਿਸ ਦਾ ਪਾਰ ਵਾਲਾ ਬੰਨਾ ਕੋਈ ਨਹੀਂ, ਅਮੋਲਾ ਜਿਸ ਦੀ ਕੋਈ ਮੁੱਲ ਕੀਮਤ ਨਹੀਂ ਪਾ ਸਕਦਾ।
ਅੰਮ੍ਰਿਤ ਏਕ ਨਿਦਾਨਾ,
ਨਿਦਾਨਾ ਦਾ ਲਫ਼ਜ਼ ਹੀ ਅਰਥ ਜੀ ਖਜ਼ਾਨਾ, ਅੰਮ੍ਰਿਤ ਏਕ ਨਿਦਾਨਾ, ਉਹ ਇੱਕ ਨਾਮ ਪਰਮਾਤਮਾ ਦਾ, ਅੰਮ੍ਰਿਤ ਨਾਮ ਦਾ ਖਜ਼ਾਨਾ ਹੈ ਜੋ
ਸੁਖ ਸਹਿਜ ਆਨੰਦ ਸੰਤਨ ਕੈ।
ਰਾਜਿਆ ਤੂੰ ਵੀ ਤੜਪਣਾ, ਜਿਮੀਦਾਰਾ ਤੂੰ ਵੀ ਤੜਪਣਾ, ਕਾਮੀਆਂ ਤੂੰ ਵੀ ਤੜਪਣਾ, ਜੀਵ ਦੇ ਚਸਕੋਲਿਆ ਤੂੰ ਵੀ ਤੜਪਣਾ। ਜਿਹੜੇ ਰੱਬ ਦੇ ਪਿਆਰੇ ਸੰਤ ਜਾਂਦੇ ਨਾ, ਉਹਨਾਂ ਨੂੰ ਰੱਬ ਨੇ ਨਾਮ ਦੀ ਕਿਰਪਾ ਨਾਲ ਸੁੱਖ ਤੇ ਸਹਿਜ ਦੀ ਥਾਂ ਦੇ ਦਿੱਤੀ ਹੈ, ਅੰਦਰੋਂ ਸੁਖੀ ਹੋ ਗਏ ਆ, ਸਹਿਜ ਵਿੱਚ ਟਿਕੇਗਾ।
ਨਾਨਕ ਗੁਰ ਤੇ ਜਾਨਾ,
ਇਹ ਦਾਤ ਮਿਲਦੀ ਹੈ ਸਤਿਗੁਰੂ ਕੋਲੋਂ, ਇਹ ਸਤਿਗੁਰੂ ਮੇਰ ਕਰਦੇ ਆ, ਨਾਮ ਦੀਆਂ ਦਾਤਾਂ ਦਿੰਦੇ ਆ। ਗੁਰਮੁਖੋ ਸਾਰੇ ਸ਼ਬਦ ਦਾ ਤੱਤ ਭਾਵੇ ਵੀ ਜੀ, ਇੱਕ ਪਾਸੇ ਤ੍ਰਿਸ਼ਨਾ ਵਾਸ਼ਨਾਵਾਂ ਨੇ, ਦੂਜੇ ਪਾਸੇ ਵਾਹਿਗੁਰੂ ਜੀ ਦਾ ਨਾਮ ਹੈ। ਸਿੱਧੀ ਗੱਲ, ਨਾਮ ਅੰਦਰ ਤ੍ਰਿਪਤੀ ਲਿਆ ਸਕਦਾ, ਤੇ ਜੇ ਬੰਦਾ ਕਹਿ ਵੀ ਮੈਂ ਆਹ ਕੁਝ ਲੈ ਕੇ ਰੱਜ ਜਾਣਾ, ਅੱਜ ਤੱਕ ਪਦਾਰਥਾਂ ਨਾਲ ਕੋਈ ਨਹੀਂ ਰੱਜਿਆ, ਜਿੱਦਣ ਵੀ ਕੋਈ ਰੱਜਿਆ ਤੇ ਪਰਮਾਰਥ ਨਾਲ ਰੱਜਿਆ ਹੈ, ਪਦਾਰਥ ਨਾਲ ਨਹੀਂ ਪਰਮਾਰਥ ਨਾਲ। ਸਤਿਗੁਰੂ ਕਿਰਪਾ ਕਰੇ, ਮੇਰੇ ਤੋਂ ਬੋਲਦਿਆਂ ਬੇਅੰਤ ਫੁੱਲਾਂ ਹੋਈਆਂ ਨੇ। ਸਮੁੱਚੇ ਪ੍ਰਬੰਧ ਦਾ, ਸਨਮਾਨਯੋਗ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਜੀ, ਅੰਮ੍ਰਿਤ ਸ਼ਬਦ ਦੀਆਂ ਅੰਤਰੀਆਂ ਤੁਕਾਂ ਸਰਵਣ ਕਰੋ ਜੀ।
ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਦਾਨਾ, ਸੁਖ ਸਹਿਜ ਆਨੰਦ ਸੰਤਨ ਕਾ।